अंत लक्ष बदरो गोपाल पाराय कहाँ बुद्ध सब सुख हारि पर सुतिहारि हमना सकत कर सुतिहारि आप हो संसार हर कटियाई आकार अमूरत मदन जान जन नानक सौ हर बख्श लै शरणागत भया दसम पाद से आदि सुतो सुत अटल चवर कर से मानक आदरा हजू राहरा जन सर्व कला प्रति राज अनुभाव प्रवान कर वाहिगुरु का खालसा वाहिगुरु आप बड़े भागो अमृत वेले सतगुरां दे चरणां दे विच आ चुके हो ਤੇ ਪਾਤਸ਼ਾਹ ਜੀ ਦੀ ਕਿਰਪਾ ਹੈ ਤੇ ਸਭ ਸਤ ਹੈ ਉਹ ਪੁਰਬਲਾ ਕਰਮ ਜਿਨ ਭਾਗਾ ਸਤ ਨਾ ਲੱਗਿਆ ਨਾ ਭਾਗਾ ਤੋਂ ਸਤ ਸੰਗਤ ਦੀ ਪ੍ਰਾਪਤ ਤੇ ਭਾਗ ਬਣਦੇ ਨੇ ਤੇ ਸਤ ਸਤ ਮਿਲ ਹੈ ਫਿਰ ਸਤ ਸਤ ਦੇ ਵਿੱਚ ਆ ਕੇ ਭਾਗ ਹੋਰ ਵੱਡੇ ਬਣਾਏ ਜਾਂਦੇ ਨੇ ਕੁਰਬਾਨੀ ਤੇਜ ਤੇ ਚੱਲ ਕੇ ਫਿਰ ਭਾਗ ਸੰਪੂਰਨ ਹੋ ਜਾਂਦੇ ਗੁਰਬਾਣੀ ਚੱਲਣਾ ਹੈ ਜਪ ਕਰ ਪਰਮਾਤਮਾ ਦੇ ਨਾਲ ਗੁਰੂ ਦੇ ਗੁਰਦੇਵ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਭਾਵੇਂ ਸੁੱਖ ਦਾ ਸਮਾਂ ਹੋਵੇ ਤੇ ਭਾਵੇਂ ਦੁੱਖ ਦਾ ਉਹਨਾਂ ਨੇ ਆਪਣੇ ਸਿੱਖਾਂ ਨੂੰ ਸੰਗਤ ਦੇ ਰੂਪ ਸਤਰ ਕਰ ਦਿੱਤਾ ਤੇ ਗੁਰਦੇਵ ਪਾਤਸ਼ਾਹ ਜੀ ਨੇ ਜੋ ਪ੍ਰਚਾਰ ਦੇ ਗੁਰੂ ਦੀ ਗੱਲ ਪਹੁੰਚਾਉਣ ਦਾ ਮਾਧਿਅਮ ਦੱਸਿਆ ਉਹ ਹੈ ਕਿਰਤ ਕਥਾ ਸੱਚ ਬਾਰਾਂ ਕਵੀ ਦਰਬਾਰ ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਗੱਲ ਅੰਦਰ ਤੱਕ ਪਹੁੰਚਾਉਣ ਦਾ ਜੋ ਯਤਨ ਹੈ ਦੱਸਿਆ ਪਾਵਨ ਪਵਿੱਤਰ ਗੁਰਦੇਵ ਪਾਤਸ਼ਾਹ ਲੜੀਵਾਰ ਕਥਾ ਚੱਲ ਰਹੀ ਹੈ ਗੁਰਬਾਣੀ ਦਾ ਵਖਾਣ ਜੇ ਕੋਈ ਕਵੇ ਕਰ ਸਕਦਾ ਹੈ ਪੂਰਨ ਕੋਈ ਕਵੇ ਅਸੀਂ ਅਰਥ ਤੇ ਕਰ ਦੇਵਾਂਗੇ ਫਿਰ ਤੇ ਨਿਰੰਕਾਰ ਹੱਦ ਪਤਾ ਲੱਗ ਬਾਣੀ ਨਿਰੰਕਾਰ ਦਾ ਸਰੂਪ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਕੇਵਲ ਅਗਰ ਬਾਣੀ ਨਿਰੰਕਾਰ ਦਾ ਹੀ ਰੂਪ ਕਈ ਜੇ ਅਸੀਂ ਅਰਥ ਕਰ ਸਕਦੇ ਹਾਂ ਫਿਰ ਅਸੀਂ ਰੱਬ ਤੱਕ ਪਹੁੰਚ ਕੇ ਰੱਬ ਦੀ ਹੱਦ ਪਾ ਲਿਆ ਨਹੀਂ ਯਤਨ ਕਰ ਸਕਦੇ ਹਾਂ ਮੁਕੰਮਲ ਅਰਥ ਮਾਣਾ ਯਤਨ ਗੁਰਦੇਵ ਕਿਰਪਾ ਕਰਨ ਤੇ ਉਹਨਾਂ ਦੀ ਗੱਲ ਕੀਤੀ ਜਾਵੇ ਅੱਜ ਦੇ ਪਵਿੱਤਰ ਸ਼ਬਦ ਦੇ ਵਿੱਚ ਪਾਤਸ਼ਾਹ ਕਿਰਪਾ ਕਰ ਰਹੇ ਹਨ ਕਿ ਉਹ ਪਰਮਾਤਮਾ ਸਰਬ ਵਿਆਪਕ ਹੈ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਪਰਮਾਤਮਾ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੂਰਜ ਜਾਂ ਕਿਰਨਾਂ ਉਹ ਹਰ ਘਰ ਦੇ ਵਿੱਚ ਪੈਂਦੇ ਸੂਰਜ ਇਹ ਨਹੀਂ ਕਹਿੰਦਾ ਕਿ ਨਾ ਫੁੱਲਾਂ ਦੇ ਉੱਤੇ ਦੇ ਬਾਂਗ ਆ ਤੇ ਚਿੱਕੜ ਦੇ ਉੱਤੇ ਰੋਸ਼ਨੀ ਸੂਰਜ ਦੀਆਂ ਕਿਰਨਾਂ ਫੁੱਲਾਂ 'ਤੇ ਵੀ ਪੈਂਦੀਆਂ ਨੇ ਜੋ ਚਿੱਕੜ ਤੇ ਵੀ ਪਈ। ਸੂਰਜ ਦੇ ਵਿੱਚ ਦਵੈਤ ਹੈ ਹੀ, ਸਾਰਿਆਂ ਦੇ ਵਿਆਪਕ ਰੂਪ ਦੇ ਵਿੱਚ ਵਿਰਾਜ ਤੇ ਸੂਰਜ ਦੀਆਂ ਕਿਰਨਾਂ ਫੁੱਲਾਂ ਦੇ ਵਿੱਚ ਪੈ ਕੇ ਕੋਈ ਉਹਨਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਤੇ ਚਿੱਕੜ ਵਿੱਚ ਪੈ ਕੇ ਕੋਈ ਇਹ ਕਹਿ ਸਕਦਾ ਕਿ ਸੂਰਜ ਮੈਲਾ ਹੋ ਗਿਆ। ਸੂਰਜ ਦੀਆਂ ਕਿਰਨਾਂ ਚਿੱਕੜ 'ਚ ਪਈਆਂ ਨੇ, ਉਹਦੀ ਰੋਸ਼ਨੀ ਤੇ ਉਹਦੀ ਰੋਸ਼ਨੀ ਮਲੀਨ ਹੋ ਗਈ ਹੈ। ਐਵੇਂ ਹੀ ਪਰਮਾਤਮਾ ਸਾਰੇ ਜਗਤ ਦੇ ਵਿੱਚ ਵਿਆਪਕ ਹੈ, ਸਾਰੇ ਸਰੀਰਾਂ ਦੇ ਵਿੱਚ ਵਿਆਪਕ ਹੈ। ਗੁਰੂ ਤੇਗ ਬਹਾਦਰ ਮਹਾਰਾਜ ਫਿਰ ਇਸ ਤਰ੍ਹਾਂ ਕਹਿੰਦੇ ਨੇ, ਕਾਹੇ ਲੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਸੋ ਹੀ ਸੰਗ ਸਮਾਈ। ਐਵੇਂ ਜੰਗਲ ਵਿੱਚੋਂ ਲੱਭਣ ਜਾ ਰਿਹਾ ਹੈ, ਪਰਮਾਤਮਾ ਹਰ ਜਗ੍ਹਾ ਵਿਆਪਕ ਹੈ, ਜਿੱਥੇ ਹੈ ਉੱਥੇ ਹੀ ਵਿਆਪਕ ਹੈ, ਸਭਨੀ ਥਾਈ ਜਿੱਥ ਹੈ, ਤੇਰੇ ਅੰਦਰ ਵੀ ਵਿਆਪਕ ਹੈ। ਪਰ ਮਨੁੱਖ ਅਗਰ ਉਹ ਵਿਆਪਕ ਹੈ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਰਬ ਨਿਵਾਸੀ ਸਾਰਿਆਂ ਦੇ ਵਿੱਚ ਹੈ, ਸਦਾ ਅਲੇਪਾ ਸਾਰਿਆਂ ਤੋਂ ਪਰੇ, ਸਾਰਿਆਂ ਦੇ ਨਾਲ ਹੈ, ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਤੋਂ ਨਿਰਲੇਪ ਦਾ ਅਰਥ ਹੁੰਦਾ ਹੈ ਤੇ ਪਾਪ ਦਾ ਕਿਸੇ ਪੁੰਨ ਦਾ ਲੇਪਨ ਪਰਮਾਤਮਾ ਦੇ ਉੱਤੇ ਨਹੀਂ ਹੁੰਦਾ। ਪਰਮਾਤਮਾ ਸਭ ਤੋਂ ਨਿਰਲੇਪ ਹੈ, ਕਿਸੇ ਵੀ ਪਾਪ ਦਾ ਕਿਸੇ ਵੀ ਪੁੰਨ ਦਾ ਲੇਪਨ ਨਿਰੰਕਾਰ ਦੇ ਉੱਤੇ ਨਹੀਂ ਹੁੰਦਾ। ਉਹ ਪਰਮਾਤਮਾ ਸਭ ਤੋਂ ਇਕਾਂਤ ਚ ਹੈ ਤੇ ਸਾਰਿਆਂ ਦੇ ਵਿੱਚ ਹੈ। ਇਹੀ ਖੇਡ ਗੁਰਬਾਣੀ ਵਾਰ ਵਾਰ ਦੱਸਦੀ ਹੈ, ਪਰਮਾਤਮਾ ਸਾਰਿਆਂ ਦੇ ਵਿੱਚ ਵੀ ਹੈ ਪਰ ਉਸ ਦੇ ਉੱਤੇ ਕਿਸੇ ਦੇ ਮਨ ਦਾ ਲੇਪਨ ਨਹੀਂ। ਉਹ ਇਸ ਤਰ੍ਹਾਂ ਹੈ, ਮੁਕਰ ਮਾਹੇ ਜੈਸੇ ਖਾਈ। ਗੁਰਦੇਵ ਪਾਤਸ਼ਾਹ ਦੱਸਦੇ ਨੇ ਜਿਵੇਂ ਮੁਕਰ, ਜਿਵੇਂ ਸ਼ੀਸ਼ੇ ਦੇ ਪੂਹਪ ਮਤ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਖਾਈ। ਜਿਵੇਂ ਫੁੱਲਾਂ ਦੇ ਵਿੱਚ ਸੁਗੰਧ ਬਿਰਾਜਮਾਨ ਹੈ, ਨਵੇਂ ਪਰਮਾਤਮਾ ਬਿਰਾਜਮਾਨ। ਜਿਵੇਂ ਸ਼ੀਸ਼ੇ ਦੇ ਵਿੱਚ ਸਾਡਾ ਅੱਖ ਨਜ਼ਰ ਆਉਂਦਾ ਹੈ ਤੇ ਉਹ ਅਸੀਂ ਹਾਂ, ਅਸੀਂ ਹੀ ਹਾਂ, ਸਾਡਾ ਹੀ ਰੂਪ ਹੈ। ਪਰ ਸ਼ੀਸ਼ੇ ਦੇ ਉੱਤੇ ਕੋਈ ਚਿੱਕੜ ਸੁੱਟ ਦੇਵੇ ਤੇ ਸਾਡਾ ਸਰੂਪ ਤੇ ਗੰਦਾ ਨਹੀਂ ਹੁੰਦਾ, ਸੱਚਾ ਹੀ ਗੰਦਾ ਹੁੰਦਾ ਹੈ। ਜੇ ਕੋਈ ਵਿਕਾਰ ਕਮਾਉਂਦਾ ਹੈ, ਵਾਸਨਾ ਕਮਾਉਂਦਾ ਹੈ ਤੇ ਮਨੁੱਖ ਦਾ ਮਨ ਹੀ ਮਲੀਨ ਹੁੰਦਾ ਹੈ। ਪਰਮਾਤਮਾ ਜੋ ਮਨ ਦੇ ਅੰਦਰ ਵਿਰਾਜਮਾਨ ਹੈ, ਉਹ ਕਦੀ ਵੀ ਮਲੀਨ ਨਹੀਂ ਹੁੰਦਾ, ਉਹ ਨਿਰਲੇਪ ਰਹਿੰਦਾ ਹੈ। ਉਹ ਮੈਲ ਦੇ ਵਿੱਚ ਕਿਵੇਂ ਨਹੀਂ ਆਉਂਦਾ, ਗੁਰਦੇਵ ਆਪ ਹੀ ਦੱਸਦੇ ਨੇ ਕਿ ਉਹ ਇਸ ਤਰ੍ਹਾਂ ਨਹੀਂ ਆਉਂਦਾ ਜਿਵੇਂ ਸ਼ੀਸ਼ੇ ਦੇ ਵਿੱਚ ਸਾਡਾ ਅੱਖ, ਸਾਡੀ ਪਰਛਾਈ ਨਜ਼ਰ ਆਉਂਦੀ ਹੈ ਤੇ ਆਉਣ ਦੇ ਨਾਲ ਉਹ ਮਲੀਨ ਵੀ ਨਹੀਂ ਹੁੰਦੀ, ਮਲੀਨਤਾ ਤੋਂ ਵੀ ਇੱਕ ਪਰੇ ਹੁੰਦੀ ਹੈ। ਤੇ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਹੀ ਦੱਸਣ ਦਾ ਜੋ ਯਤਨ ਕਰ ਰਹੇ ਨੇ ਕਿ ਪਰਮਾਤਮਾ ਸਰਬ ਵਿਆਪਕ ਹੈ, ਪਰਮਾਤਮਾ ਸਰਬ ਨਿਵਾਸੀ ਹੈ। ਕਿਸੇ ਇੱਕ ਧਰਮ ਦੇ ਵਿੱਚ ਪਰਮਾਤਮਾ ਨਹੀਂ, ਸਾਰੇ ਹੀ ਧਰਮਾਂ ਦੇ ਵਿੱਚ, ਕਿਸੇ ਇੱਕ ਨਾਮ ਦੇ ਵਿੱਚ ਪਰਮਾਤਮਾ ਬੱਜਿਆ ਹੋਇਆ ਨਹੀਂ ਹੈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਅਨਾਮੇ ਅਨਾਮ ਹੈ, ਅਠਾਮ ਹੈ। ਪਰਮਾਤਮਾ ਤੇਰਾ ਕੋਈ ਨਿਸ਼ਚਿਤ ਨਾਮ ਵੀ ਨਹੀਂ, ਕਿਸੇ ਨਾਮ 'ਚ ਤੈਨੂੰ ਬੰਨਿਆ ਨਹੀਂ ਜਾ ਸਕਦਾ ਕਿ ਇਹ ਹੀ ਨਾਮ ਲਈਏ ਤੇ ਪਰਮਾਤਮਾ ਨੂੰ ਬੰਨਿਆ ਜਾ ਸਕਦਾ, ਨਹੀਂ। ਉਹਨੂੰ ਬੰਨਿਆ ਜਾ ਸਕਦਾ ਪ੍ਰੇਮ ਦੇ ਨਾਲ, ਤੇ ਪ੍ਰੇਮ ਦੇ ਨਾਲ ਤੁਸੀਂ ਕੋਈ ਵੀ ਨਾਮ ਉਚਾਰਨ ਕਰੋ, ਪਰਮਾਤਮਾ ਪ੍ਰਗਟ ਹੋ ਜਾਏਗਾ। ਪਰਮਾਤਮਾ ਪ੍ਰਗਟ ਹੋ ਜਾਏਗਾ ਇਹ ਕਹਿਣਾ ਵੀ ਗਲਤ ਹੈ, ਅਸੀਂ ਪ੍ਰਗਟ ਹੋ ਜਾਵਾਂਗੇ, ਕਿਉਂਕਿ ਲੁਕੇ ਹੋਏ ਅਸੀਂ ਹਾਂ। ਪਰਮਾਤਮਾ ਤੇ ਹਰ ਵਕਤ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਉਹ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਸਿਰਫ ਅਸੀਂ ਲੁਕੇ ਹੋਏ ਹਾਂ। ਹੈ ਕੋਈ ਸਾਜਨ ਪਰਦਾ ਤੋਰਾ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਪਰਮਾਤਮਾ ਤੇਰਾ ਕੋਈ ਪਰਦਾ ਹੈ? ਕੋਈ ਵੀ ਪਰਦਾ ਨਹੀਂ, ਕੁਛ ਪਰਦਾ ਸਾਨੂੰ ਨਜ਼ਰ ਹੀ ਨਹੀਂ ਆਉਂਦਾ। ਜੋ ਦਿਸੈ ਸੋ ਤੇਰਾ ਰੂਪ। ਪਰ ਪਰਮਾਤਮਾ ਸਰਬ ਵਿਆਪਕ ਹੋਣ ਦੇ ਨਾਲ ਤੇ ਸਰਬ ਜੰਗਾ ਹੋਣ ਦੇ ਨਾਲ ਵੀ ਫਿਰ ਨਜ਼ਰ ਕਿਉਂ ਨਹੀਂ ਆਉਂਦਾ? ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਇਸ ਗੱਲ ਨੂੰ ਕਹਿੰਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਵੀ ਦੱਸਦੇ ਨੇ, ਦਿਸੈ ਸੁਣੀਐ ਜਾਣੀਐ ਸਾਹੋ ਨਾ ਪਾਇਆ ਜਾਏ, ਰੁਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੈ ਧਾਏ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਪਰਮਾਤਮਾ ਦਿਸ ਵੀ ਰਿਹਾ, ਪਰਮਾਤਮਾ ਸੁਣ ਵੀ ਰਿਹਾ, ਪਰਮਾਤਮਾ ਸਭ ਕੁਛ ਜਾਣਦਾ ਵੀ ਹੈ, ਫਿਰ ਸ਼ਾਹੋ ਨਾ ਪਾਇਆ ਜਾਏ, ਕਿਉਂ ਨਹੀਂ ਮਿਲਦਾ, ਕਿਉਂ ਸਾਡੇ ਤੋਂ ਦੂਰ ਹੈ? ਵੇਖਤ ਸੁਣਤ ਸਦਾ ਹੈ ਸੰਗੇ, ਇਹ ਜੋ ਬੰਦੇ ਦਾ ਹੱਥ ਹੈ ਇਹ ਦੂਰ ਹੈ, ਪਰਮਾਤਮਾ ਇਹਦੇ ਨਾਲੋਂ ਨੇੜੇ ਹੈ। ਕਹਿ ਰਵਿਦਾਸ ਹੈ ਹੱਥ ਪੈ ਨੇੜੇ। ਰਵਿਦਾਸ ਜੀ ਕਹਿੰਦੇ ਨੇ ਪਰਮਾਤਮਾ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿਤਨੀ ਦੂਰ ਨੇੜੇ ਹੈ ਬੰਦੇ ਦੇ, ਉਹ ਕਹਿਣ ਲੱਗੇ ਹੱਥ ਦੂਰ ਹੈ ਤੇ ਪਰਮਾਤਮਾ ਨੇੜੇ ਹੈ। ਕਿਤਨਾ ਨੇੜੇ ਹੈ ਪਰਮਾਤਮਾ? ਫਿਰ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਮਨੁੱਖ ਦੇ ਮਨ ਚ, ਫਿਰ ਉਹ ਨਜ਼ਰ ਕਿਉਂ ਨਹੀਂ ਆਉਂਦਾ? ਜਿਹੜਾ ਪਰਮਾਤਮਾ ਇਤਨਾ ਨੇੜੇ ਹੈ, ਇਤਨਾ ਨੇੜੇ ਹੈ, ਫਿਰ ਉਹ ਨਜ਼ਰ ਕਿਉਂ ਨਹੀਂ ਆ ਰਿਹਾ? ਫਿਰ ਗੁਰਬਾਣੀ ਉਸਦਾ ਜਵਾਬ ਦਿੰਦੀ ਹੈ, ਇਹ ਅੱਖੜੀਆਂ ਬੇਅੰਨ ਜਿਨੀ ਡਿਸੰਦੋ ਮਾਂ ਪਿਰੀ, ਜਿਨ੍ਹਾਂ ਦੇ ਨਾਲ ਉਹ ਪਰਮਾਤਮਾ ਨਜ਼ਰ ਆ ਜਾਵੇ ਉਹ ਅੱਖਾਂ ਹੋਰ ਨੇ, ਉਹ ਅੱਖਾਂ ਨਹੀਂ ਨੇ ਇਹ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਅੱਖਾਂ ਦੇ ਨਾਲ ਅਸੀਂ ਪਰਮਾਤਮਾ ਨੂੰ ਦੇਖਣਾ ਚਾਹੁੰਦੇ ਹਾਂ ਇਹ ਸੰਸਾਰ ਨੂੰ ਦੇਖ ਸਕਦੀਆਂ ਨੇ, ਇਹਨਾਂ ਦੀ ਹੱਦ ਹੈ। ਤੇ ਪਰਮਾਤਮਾ ਕਿਸੇ ਹੱਦ ਦੇ ਵਿੱਚ ਨਹੀਂ, ਉਹ ਸਾਰੀਆਂ ਹੱਦਾਂ ਤੋਂ ਪਰੇ ਹੈ, ਸਾਰੀਆਂ ਸੀਮਾ ਤੋਂ ਪਰੇ ਹੈ। ਅੱਖਾਂ ਤੇ ਦੇਖੀ ਜਾਈਏ ਥੱਕ ਜਾਂਦੀਆਂ ਨੇ, ਇਹਨਾਂ ਨੂੰ ਰੈਸਟ ਵੀ ਚਾਹੀਦਾ। ਇਹ ਤੇ ਸੀਮਾ ਦੇ ਵਿੱਚ ਨੇ, ਪਰ ਉਹ ਜਿਹੜੀਆਂ ਅੱਖਾਂ ਨੇ ਗੁਰਦੇਵ ਕਹਿੰਦੇ ਨੇ ਉਹ ਅੱਖਾਂ ਤੇ ਹੋਰ ਹੀ ਨੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਤੇ ਹਰ ਵਕਤ ਦੇਖ ਰਿਹਾ, ਉਹ ਵੇਖਿਆ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ, ਉਹ ਤੇ ਦੇਖ ਰਿਹਾ ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਤੇ ਸਭ ਤੋਂ ਵੱਡਾ ਜੋ ਅਸਚਰਜ ਹੈਰਾਨੀ ਦੀ ਗੱਲ ਇਹੀ ਹੈ, ਜੋ ਨਜ਼ਰ ਆ ਜਾਵੇ ਫਿਰ ਸਾਰਾ ਜਗਤ ਉਹਦੇ ਨਾਲ ਮਿਲ ਜਾਏਗਾ। ਨਾਸਤਕ ਐਸਾ ਕਹਿੰਦੇ ਨੇ ਉਹ ਪਰਮਾਤਮਾ ਨਜ਼ਰ ਆ ਜਾਵੇ ਤੇ ਫਿਰ ਅਸੀਂ ਉਸੇ ਵਕਤ ਉਹਦੀ ਤਰਫ ਚੱਲ ਪਵਾਂਗੇ। ਹੁਣ ਇੱਥੇ ਧਰਮ ਅਕਲ ਤੋਂ ਇੱਕ ਪਾਸੇ ਹੋ ਜਾਂਦਾ ਨਾਸਤਿਕਾਂ ਤੋਂ। ਹੁਣ ਧਰਮ ਕਹਿੰਦਾ ਦਿਸ ਪੈਣਾ ਤੇ ਫਲ ਹੈ, ਦਿਸ ਪੈਣਾ। ਹੁਣ ਇੱਥੇ ਅਸੀਂ ਆ ਰਹੇ ਹਾਂ, ਕੀਰਤਨ ਪਾਠ ਸੁਣ ਰਹੇ ਹਾਂ, ਸੇਵਾ ਕਰ ਰਹੇ ਹਾਂ, ਗੁਰਬਾਣੀ ਪੜ੍ਹ ਰਹੇ ਹਾਂ, ਗੁਰੂ ਘਰ ਝਾੜੂ ਮਾਰ ਰਹੇ ਹਾਂ, ਭਾਂਡੇ ਮਾਂਜ ਰਹੇ ਹਾਂ, ਆਪਣੇ ਘਰੋਂ ਤੁਰ ਕੇ ਆਪਣਾ ਸਮਾਂ ਛੱਡ ਕੇ ਆਪਣੀ ਨੀਂਦ ਛੱਡ ਕੇ ਇੱਥੇ ਆਏ ਹਾਂ ਕਿਸ ਲਈ? ਬਹੁਤਾਤ ਦੇ ਵਿੱਚ ਇਨਸਾਨ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕਿਸ ਲਈ ਆਏ ਹਾਂ। ਦੁਨੀਆਂ ਦਾ ਹਰ ਕੰਮ ਦੇ ਮਕਸਦ ਦਾ ਉਸਨੂੰ ਪਤਾ ਹੈ, ਪਰ ਜੋ ਧਰਮ ਮੰਦਰ ਚ ਆਉਂਦੇ ਨੇ ਬਹੁਤਾਤ ਚ, ਇਤਨੀ ਅਗਿਆਨਤਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਗੁਰਦੁਆਰੇ ਜਾਣਾ ਕਿਸ ਲਈ ਹੈ। ਇੱਕੋ ਲਕਸ਼ ਗੁਰਬਾਣੀ ਦੱਸਦੀ ਹੈ ਪਰਮਾਤਮਾ ਦੀ ਪ੍ਰਾਪਤੀ, ਨਿਰੰਕਾਰ ਨੂੰ ਮਿਲਣ ਜਾਣਾ, ਪਰਮਾਤਮਾ ਦਿਸ ਪਵੇ। ਤੇ ਜੋ ਸਾਡੇ ਅਸੀਂ ਕਰਮ ਕਰ ਰਹੇ ਹਾਂ ਇਹ ਕਰਮ ਇਸ ਲਈ ਨੇ ਕਿ ਪਰਮਾਤਮਾ ਨਜ਼ਰ ਆ ਜਾਵੇ। ਤੇ ਜੇ ਅਸੀਂ ਆਖੀਏ ਪਰਮਾਤਮਾ ਪਹਿਲਾਂ ਹੀ ਨਜ਼ਰ ਆ ਜਾਵੇ, ਫਿਰ ਗੁਰਦੁਆਰੇ ਆਉਣ ਦਾ ਕੀ ਫਾਇਦਾ? ਜੇ ਸੜਕ ਦੇ ਉੱਤੇ ਚੱਲਦੇ ਘਰ ਬੈਠੇ ਹੀ ਪਰਮਾਤਮਾ ਕੋਈ ਸਾਨੂੰ ਦਿਖਾ ਦੇਵੇ, ਫਿਰ ਗੁਰਦੁਆਰੇ ਕੀਰਤਨ ਪਾਠ ਕਥਾ ਇਤਨੇ ਧਰਮ ਗ੍ਰੰਥ ਇਹਨਾਂ ਦੀ ਕੀ ਲੋੜ ਸੀ? ਫਿਰ ਤੇ ਕੋਈ ਆਉਂਦਾ ਤੇ ਪਰਮਾਤਮਾ ਨੂੰ ਦਿਖਾ ਦਿੰਦਾ। ਪਰਮਾਤਮਾ ਸਰਬ ਨਿਵਾਸੀ ਹੈ ਤੇ ਸਾਰਿਆਂ ਤੋਂ ਅਲੇਪਾ ਹੈ, ਸਰਬ ਨਿਵਾਸੀ ਤੇ ਸਾਰਿਆਂ ਤੋਂ ਅਲੇਪ ਵੀ ਹੈ। ਕਿਸੇ ਚੀਜ਼ ਦਾ ਲੇਪਨ ਪਰਮਾਤਮਾ ਤੇ ਹੁੰਦਾ ਹੀ ਨਹੀਂ। ਸਾਰਿਆਂ ਦੇ ਵਿੱਚ ਵਿਰਾਜਮਾਨ ਹੁੰਦੇ ਹੋਏ ਵੀ ਪਰਮਾਤਮਾ ਨਿਰਲੇਪ ਹੈ। ਬਸ ਇੱਥੇ ਹੀ ਦੁਬਿਧਾ ਪੈਦਾ ਹੋ ਜਾਂਦੀ ਹੈ ਕਿ ਪਤਾ ਨਹੀਂ ਖਿਆਲ ਹੀ ਨਾ ਹੋਵੇ ਪਰਮਾਤਮਾ ਕੋਈ, ਜਿਹੜਾ ਨਾ ਦਿਸਦਾ ਹੈ ਨਾ ਉਹ ਸੁਣਦਾ ਹੈ। ਪਰ ਭਗਤ ਤਾਂ ਕਹਿੰਦੇ ਨੇ ਬੇਖਤ ਸੁਣਤ ਸਦਾ ਹੈ ਸੰਗੇ, ਉਹ ਦੇਖ ਵੀ ਰਿਹਾ, ਉਹ ਸੁਣ ਵੀ ਰਿਹਾ, ਉਹ ਸਦਾ ਨਾਲ ਵੀ ਆ। ਠਾਕੁਰ ਹਮਰਾ ਸਦ ਬੋਲਣ ਤਾਂ, ਸਾਚਾ ਠਾਕੁਰ ਸਦਾ ਹੀ ਬੋਲਦਾ ਹੈ। ਹੈ ਕੋਈ ਸਾਜਨ ਪਰਦਾ ਤੋਰਾ? ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮੇਰੇ ਮਿੱਤਰ ਤੇਰਾ ਕੋਈ ਪੜਦਾ ਹੈ ਜਿਹੜਾ ਪੜਦਾ ਤੈਨੂੰ ਲੁਕਾ ਲਵੇ? ਕੋਈ ਵੀ ਪੜਦਾ ਨਹੀਂ, ਕਿਉਂਕਿ ਜਿੱਦਣ ਪੜਦਾ ਬਣ ਗਿਆ ਪਰਮਾਤਮਾ ਦਾ, ਫਿਰ ਪੜਦੇ ਦੀ ਪੂਜਾ ਹੋਏਗੀ, ਪਰਮਾਤਮਾ ਦੀ ਕੀ ਪੂਜਾ? ਫਿਰ ਪੜਦਾ ਵੱਡਾ ਹੈ, ਰੱਬ ਥੋੜੀ ਵੱਡਾ ਹੈ। ਜਿਹੜਾ ਪੜਦਾ ਲੁਕੋ ਲਏਗਾ ਪਰਮਾਤਮਾ ਨੂੰ, ਕੋਈ ਪੜਦਾ ਨਹੀਂ। ਉਹ ਤੇ ਵਿਆਪਕ ਰੂਪ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਫਿਰ ਗੁਰਦੇਵ ਪਾਤਸ਼ਾਹ ਤੇ ਬਾਣੀ ਚ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ। ਬਸ ਇਤਨਾ ਇਹਨਾਂ ਦੋ ਪੰਕਤੀਆਂ ਚ ਭੇਦ ਦੱਸਿਆ ਗੁਰਦੇਵ ਨੇ ਕਿ ਪਰਮਾਤਮਾ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ, ਪਰਮਾਤਮਾ ਸਾਡੀ ਸੋਚਣੀ ਚ ਕਿਉਂ ਨਹੀਂ ਹੈ। ਸਿਰਫ ਇੰਨਾ, ਇਹ ਜੋ ਸੂਰਜ ਹੈ, ਇਹ ਸੂਰਜ ਜਿਸ ਵਕਤ ਸਾਡੀ ਧਰਤੀ ਇਸ ਤੋਂ ਇੱਕ ਪਾਸੇ ਹੁੰਦੀ ਹੈ, ਜਿਹੜਾ ਹਿੱਸਾ ਧਰਤੀ ਦਾ ਇੱਕ ਪਾਸੇ ਹੁੰਦਾ ਉੱਥੇ ਫਿਰ ਅੰਧਕਾਰ ਛਾ ਜਾਂਦਾ, ਕਿਉਂਕਿ ਇਹ ਸੂਰਜ ਟਿਕਿਆ ਧਰਤੀ ਚਲਾਏਮਾਨ ਹੈ ਤੇ ਜਿਹੜਾ ਧਰਤੀ ਦਾ ਹਿੱਸਾ ਸੂਰਜ ਤੋਂ ਇੱਕ ਪਾਸੇ ਹੁੰਦਾ ਹੈ ਉੱਥੇ ਹਨੇਰਾ ਹੈ। ਇੱਕੋ ਸਮੇਂ ਧਰਤੀ ਦੇ ਇੱਕ ਹਿੱਸੇ ਤੇ ਚਾਨਣ ਹੁੰਦਾ, ਦੂਸਰੇ ਹਿੱਸੇ ਤੇ ਅੰਧਕਾਰ ਹੁੰਦਾ। ਹਿੰਦੁਸਤਾਨ ਚ ਅੰਧਕਾਰ ਹੋਏਗਾ ਉਸੇ ਵਕਤ ਅਮੈਰੀਕਾ ਦੇ ਵਿੱਚ ਚਾਨਣ ਹੁੰਦਾ। ਇਸ ਦਾ ਅਰਥ ਇਹ ਦੱਸਦੀ ਹੈ ਸਾਇੰਸ, ਜਿਹੜਾ ਹਿੱਸਾ ਪਰਮਾਤਮਾ ਸੂਰਜ ਦੇ ਸਾਹਮਣੇ ਹੁੰਦਾ ਉੱਥੇ ਚਾਨਣ ਹੁੰਦਾ, ਜਿਹੜਾ ਹਿੱਸਾ ਸੂਰਜ ਤੋਂ ਇੱਕ ਪਾਸੇ ਹੁੰਦਾ ਉੱਥੇ ਅੰਧਕਾਰ ਹੁੰਦਾ, ਹਨੇਰਾ ਹੁੰਦਾ। ਇਹੋ ਜੀ ਜੋ ਵਿਧ ਪਰਮਾਤਮਾ ਨੇ ਘੜ ਰੱਖੀ ਹੈ, ਬਣਾ ਰੱਖੀ ਹੈ ਤੇ ਚੱਲਦਾ, ਇਹ ਕਿਰਿਆ ਚੱਲ ਰਹੀ ਹੈ ਕਿ ਪਰਮਾਤਮਾ ਤੋਂ ਇੱਕ ਪਾਸੇ ਸੂਰਜ ਤੋਂ ਇੱਕ ਪਾਸੇ ਧਰਤੀ ਹੋਈ ਨਹੀਂ ਤੇ ਅੰਧਕਾਰ ਛਾਇਆ ਨਹੀਂ। ਪਰ ਸੂਰਜ ਸਰਬ ਰੂਪ ਦੇ ਵਿੱਚ ਵਿਆਪਕ ਨਹੀਂ, ਇਸ ਤੋਂ ਅਰਥ ਇਹ ਕਿ ਧਰਤੀ ਦੇ ਹਰ ਕੋਨੇ ਚ ਇੱਕੋ ਸਮੇਂ ਚੋਂ ਨਹੀਂ ਜਾ ਸਕਦਾ, ਉਸ ਦੀਆਂ ਕਿਰਨਾਂ ਨਹੀਂ, ਕਿਉਂਕਿ ਇੱਕ ਪਾਸੇ ਹੋਇਆ ਜਾ ਸਕਦਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ ਪਰਮਾਤਮਾ ਤੋਂ ਅਸੀਂ ਇੱਕ ਪਾਸੇ ਹੋ ਹੀ ਨਹੀਂ ਸਕਦੇ, ਕਿਵੇਂ ਹੋ ਸਕਦੇ ਹਾਂ? ਜਰੇ ਜਰੇ ਦੇ ਵਿੱਚ ਜਿਸ ਦਿਨ ਪਰਮਾਤਮਾ ਪ੍ਰਗਟ ਹੁੰਦਾ ਉਸ ਦਿਨ ਫਿਰ ਪਤਾ ਇਹ ਲੱਗਦਾ ਕਿ ਮੈਂ ਉਸ ਚੀਜ਼ ਨੂੰ ਪਾਇਆ ਜੋ ਕਦੀ ਵਿਛੜੀ ਨਹੀਂ, ਉਸ ਚੀਜ਼ ਨੂੰ ਮੈਂ ਪਾਇਆ। ਵਿਦਵਾਨ ਐਸਾ ਕਈ ਪੰਕਤੀਆਂ ਗੁਰਦੇਵ ਕਬੀਰ ਫਿਰ ਇਸ ਨੂੰ ਇਸ ਤਰ੍ਹਾਂ ਕਹਿੰਦੇ ਨੇ, ਜਿਹੜੀ ਚੀਜ਼ ਲਈ ਜਿਸ ਪਰਮਾਤਮਾ ਲਈ ਮੈਂ ਜਪ ਕੀਤਾ ਜਦੋਂ ਮੈਨੂੰ ਸਮਝ ਆਈ ਤੇ ਮੈਂ ਹੱਸ ਪਿਆ। ਕਥਨੀ ਬਦਨੀ ਕਹਿਣ ਕਹਾਵਨ, ਸਮਝ ਪਰੀ ਤੋ ਵਿਸਰਿਓ ਗਾਵਨ। ਕਬੀਰ ਕਹਿੰਦੇ ਨੇ ਮੈਂ ਬੜਾ ਕਥਿਆ, ਬੜਿਆ ਬਦਨ ਕੀਤਾ, ਬੜਾ ਜਪ ਕੀਤਾ, ਪਰ ਸਮਝ ਪਰੀ, ਕਹਿੰਦਾ ਜਦੋਂ ਹੀ ਮੈਨੂੰ ਸਮਝ ਪਈ, ਜਦੋਂ ਹੀ ਖੇਡ ਬਣੀ ਤੋ ਵਿਸਰਿਓ ਗਾਵਨ, ਮੈਂ ਗਾਣਾ ਭੁੱਲ ਗਿਆ। ਹੁਣ ਸਮਝ ਆਈ ਕਿ ਮੈਂ ਪਾਇਆ ਕੀ ਹੈ ਜਿਹਦੇ ਤੋਂ ਕਦੀ ਵਿਛੜਿਆ ਹੀ ਨਹੀਂ ਸਾਂ। ਹੁਣ ਇੱਕ ਬੰਦੇ ਦੇ ਘਰ ਦੇ ਵਿੱਚ ਉਸਨੇ ਪੈਸੇ ਰੱਖੇ ਨੇ ਪਰ ਉਹ ਭੁੱਲ ਗਿਆ। ਹੁਣ ਪੈਸੇ ਦੇ ਘਰ ਦੇ ਵਿੱਚ ਨੇ, ਉਹ ਅਮੀਰ ਵੀ ਹੈ ਲੇਕਿਨ ਉਹ ਭੁੱਲ ਗਿਆ। ਹੁਣ ਜੇਬ ਦੇ ਵਿੱਚ ਕਿਸੇ ਦੇ ਹੀਰਾ ਹੋਵੇ, ਕੋਈ ਨੂਰ ਹੀਰਾ, ਤੇ ਉਸ ਨੂੰ ਪਤਾ ਹੀ ਨਹੀਂ ਮੇਰੀ ਜੇਬ ਚ ਹੀਰਾ, ਉਹ ਹੈ ਤੇ ਉਹ ਬਾਦਸ਼ਾਹੀ, ਕਿਉਂਕਿ ਉਹਦੀ ਸਮਝ, ਉਹਦੀ ਅਕਲ, ਉਹਦੇ ਮਨ ਚ ਉਹ ਹੀਰਾ ਨਹੀਂ, ਉਹ ਭਿਖਾਰੀ। ਫਿਰ ਇਸ ਨੂੰ ਗੁਰਦੇਵ ਪਾਤਸ਼ਾਹ ਦੱਸਦੇ ਨੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਸੁਪਨੇ ਦੇ ਵਿੱਚ ਭਿਖਾਰੀ ਹੋਇਆ। ਅਸੀਂ ਹਾਂ ਤੇ ਸਿੰਘਾਸਨ ਦੇ, ਪਰਮਾਤਮਾ ਦੇ ਸਿੰਘਾਸਨ ਦੇ ਉੱਤੇ ਬੈਠੇ ਹਾਂ, ਕਿਉਂਕਿ ਜੋਤ ਅੰਦਰ ਹੈ, ਜੋਤ ਨਿਕਲਦੀ ਹੈ ਤੇ ਅਸੀਂ ਖਤਮ ਹੋ ਜਾਂਦੇ ਹਾਂ। ਇਹਦਾ ਅਰਥ ਇਤਨਾ ਤੇ ਹਰ ਇਨਸਾਨ ਨੂੰ ਪਤਾ ਹੈ ਕਿ ਪਰਮਾਤਮਾ ਸਾਡੇ ਅੰਦਰ ਹੈ, ਕਿਉਂਕਿ ਸਰੀਰ ਪਿਆ ਹੁੰਦਾ, ਜੋਤ ਨਿਕਲ ਜਾਂਦੀ ਹੈ। ਉਹ ਜੋਤ ਕੀ ਹੈ? ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਉਹਦੇ ਕਾਰਨ ਪ੍ਰਕਾਸ਼ ਜ਼ਿੰਦਗੀ ਚੱਲਦੀ ਹੈ। ਤੇ ਉਹ ਜੋਤ ਕਿਸ ਦੀ ਹੈ? ਪਰਮਾਤਮਾ ਦੀ। ਉਹ ਪਰਮਾਤਮਾ ਅੰਦਰ ਤੇ ਹੈ ਹੀ ਹੈ, ਸਭ ਨੂੰ ਪਤਾ ਹੈ, ਵਿਰਾਜਮਾਨ ਹੈ। ਤੇ ਗੁਰਦੇਵ ਪਾਤਸ਼ਾਹ ਫਿਰ ਬਾਣੀ ਚ ਦੱਸਦੇ ਨੇ, ਲੇਕਿਨ ਫਰਕ ਇਤਨਾ ਹੀ ਹੈ ਜਿਵੇਂ ਜੇਬ ਦੇ ਵਿੱਚ ਹੀਰਾ ਹੋਏ ਤੇ ਜੇ ਮਨ ਦੇ ਵਿੱਚ ਨਾ ਹੋਵੇ ਤੇ ਉਹਦਾ ਕੀ ਪਤਾ ਲੱਗੇਗਾ? ਕੁਛ ਵੀ ਨਹੀਂ, ਕੰਗਾਲ ਦਾ ਕੰਗਾਲ ਬੰਦਾ। ਅਸੀਂ ਪਰਮਾਤਮਾ ਦੇ ਸਿੰਘਾਸਨ ਦੇ ਉੱਤੇ ਤੇ ਬੈਠੇ ਹਾਂ, ਉਹਦੇ ਤੋਂ ਵਿਛੜੇ ਨਹੀਂ। ਇਸ ਵਹਿਮ ਚ ਵੀ ਨਾ ਪਿਆ ਜੇ ਕਿਸੇ ਪਰਮਾਤਮਾ ਤੋਂ ਵਿਛੜ, ਮੱਛੀ ਕਦੀ ਪਾਣੀ ਤੋਂ ਵਿਛੜ ਸਕਦੀ ਹੈ? ਵਿਛੜੇਗੀ ਤੇ ਮਰ ਜਾਏਗੀ। ਮੱਛਲੀ ਕਦੀ ਪਾਣੀ ਤੋਂ ਵਿਛੜ ਕੇ ਜੀ ਨਹੀਂ ਸਕਦੀ। ਤੇ ਇਸ ਚੱਕਰ ਚ ਵੀ ਨਾ ਪੈਣਾ ਕਿ ਅਸੀਂ ਪਰਮਾਤਮਾ ਤੋਂ, ਜਿੱਥੇ ਗੁਰਬਾਣੀ ਚ ਆਇਆ ਵਿਛੜਨ ਦੀ ਗੱਲ, ਹੁਣ ਕਹਿਣਾ ਪਿਆ ਗੁਰਦੇਵ ਨੂੰ, ਲੇਕਿਨ ਬਾਅਦ ਚ ਆਪ ਹੀ ਦੱਸਦੇ ਨੇ ਕਿਹਦੇ ਤੋਂ ਵਿਛਣਾ। ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜੇ ਹਾਜ਼ਰ ਹਜ਼ੂਰ ਹੈ ਫਿਰ ਪ੍ਰਸ਼ਨ ਖੜਾ ਹੁੰਦਾ, ਵਿਛੜਨਾ ਕਿਹਦੇ ਤੋਂ ਹੈ? ਜੋ ਕੀੜੀ ਤੋਂ ਲੈ ਕੇ ਹਸਤੀ ਹਾਥੀ ਤੱਕ ਜ਼ਮੀਨ ਜਮਾਨ ਦੇ ਵਿੱਚ ਵਿਆਪਕ ਹੈ। ਨਮੋ ਸੂਰਜ ਸੂਰਜੇ, ਤੈਨੂੰ ਨਮਸਕਾਰ, ਸੂਰਜਾਂ ਦੇ ਵਿੱਚ ਤੂੰ ਹੀ ਤੇ ਹੈ। ਨਮੋ ਚੰਦਰ ਚੰਦਰੇ, ਇਹ ਚੰਦਰਮਾ ਚ ਤੇਰਾ ਹੀ ਦਿਨ ਚੱਲ ਰਿਹਾ, ਫਿਰ ਵਿਛੜਨਾ ਕਿਹਦੇ ਤੋਂ ਹੈ? ਕਿਹਨੂੰ ਲੱਭਣਾ? ਪ੍ਰਸ਼ਨ ਤੇ ਖੜਾ ਹੁੰਦਾ ਹੈ, ਦਿਮਾਗ ਵਾਲੇ ਦੇ ਦਿਮਾਗ ਚ ਆ ਜਾਂਦੀ ਹੈ ਗੱਲ, ਫਿਰ ਕਿਹਨੂੰ ਲੱਭਣਾ ਤੇ ਕਿਹਨੂੰ ਪਾਣਾ ਤੇ ਵਿਛੋੜਾ ਕਿਹਦੇ ਤੋਂ ਹੈ? ਤੇ ਫਿਰ ਗੁਰਦੇਵ ਪਾਤਸ਼ਾਹ ਹੀ ਬਾਣੀ ਚ ਦੱਸਦੇ ਨੇ, ਅਸੀਂ ਕਿਸੇ ਤੋਂ ਵਿਛੜੇ ਨਹੀਂ ਹੋਏ। ਸ਼ੇਖ ਸਾਦੀ ਸੰਤ ਇਰਾਨ ਦਾ ਹੋਇਆ, ਇਰਾਨ ਚੋ ਇਰਾਕ ਪੜਨ ਆਇਆ ਤੇ ਉਹ ਜਿਸ ਮਦਰਸੇ ਦੇ ਵਿੱਚ ਪੜ੍ਹਦਾ ਹੁੰਦਾ ਸੀ, ਛੋਟੀ ਉਮਰ ਦਾ ਸੀ, ਲੇਕਿਨ ਕੋਈ ਪੂਰਬਲੇ ਸੰਸਕਾਰ ਐਸੇ ਉਹਦੇ ਪ੍ਰਬਲ ਸਨ, ਉਹਨਾਂ ਸੰਸਕਾਰਾਂ ਕਰਕੇ ਉਹਦਾ ਰਸ ਬਣਿਆ ਹੋਇਆ ਸੀ। ਅੱਲਾਹੂ ਅੱਲਾਹੂ ਕਰਦਾ ਸੀ, ਰਸ ਬਣ ਜਾਂਦਾ ਸੀ, ਤੇ ਉਸ ਨੂੰ ਆਪਣੇ ਮਨ ਦਾ ਬੋਧ ਹੋ ਚੁੱਕਿਆ ਸੀ, ਆਪਣੇ ਮਨ ਦਾ ਗਿਆਨੀ ਬਣ ਗਿਆ ਸੀ। ਤੇ ਕਹਿੰਦੇ ਨੇ ਕਿ ਉਸਦਾ ਜੋ ਉਸਤਾਦ ਸੀ, ਉਸਦਾ ਜੋ ਮੁਰਸ਼ਿਦ ਸੀ, ਉਹ ਰੋਜ਼ ਆ ਕੇ ਕਹਿੰਦਾ ਸੀ ਕਿ ਅੱਲਾਹ आसमान में भी व्यापक है, अल्लाह धरती च भी व्यापक है, अल्लाह हर प्राणी दे विच व्यापक है, अल्लाह व्यापक है। सूफी इस तरह कहंदे सन, अल्लाह व्यापक है। ਉਹ ਰੋਜ਼ ਸੁਣਦਾ ਸੀ ਕਿ ਠੀਕ ਹੈ ਅੱਲਾ, ਉਹ ਬਾਰ ਬਾਰ ਉਹ ਬੋਲਦਾ ਸੀ, ਬੱਚੇ ਦੁਹਰਾਉਂਦੇ ਸਨ ਕਿ ਅੱਲਾ ਵਿਆਪਕ ਹੈ। ਉਹ ਕਹਿੰਦਾ ਸੀ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਅੱਲਾ ਨਹੀਂ ਹੈਗਾ, ਕੋਈ ਵੀ ਐਸੀ ਥਾਂ ਨਹੀਂ ਜਿੱਥੇ ਅੱਲਾ ਨਹੀਂ ਹੈਗਾ। ਤੇ ਫਿਰ ਸ਼ੇਖ ਸਾਦੀ ਰੋਜ਼ ਸੁਣਦਾ ਸੀ ਕਿ ਅੱਲਾ ਵਿਆਪਕ ਹੈ। ਤੇ ਇੱਕ ਦਿਨ ਕੀ ਹੋਇਆ, ਕਹਿੰਦੇ ਨੇ ਸ਼ੇਖ ਸਾਦੀ ਬੋਲ ਪਿਆ, ਖੜਾ ਹੱਥ ਖੜਾ ਕਰਕੇ ਕਹਿਣ ਲੱਗਾ, ਐ ਮਾਸਟਰ ਜੀ, ਉਸਤਾਦ ਜੀ, ਦੋ ਜਗ੍ਹਾ ਨੇ ਜਿੱਥੇ ਅੱਲਾ ਨਹੀਂ ਹੈਗਾ। ਉਹ ਦੋ ਜਗ੍ਹਾ ਕੀ ਨੇ? ਉਹ ਕਹਿਣ ਲੱਗਾ, ਕਿਹੜੀ ਜਗ੍ਹਾ ਦੋ ਜਿਹੜੀਆਂ ਤੂੰ ਦੱਸ ਹੈ ਜਿੱਥੇ ਅੱਲਾ ਨਹੀਂ ਹੈਗਾ? ਤੂੰ ਦੱਸ ਅੱਲਾ ਕਿੱਥੇ ਨਹੀਂ? ਹਰ ਜਗ੍ਹਾ ਤੇ ਅੱਲਾ। ਕਹਿੰਦਾ ਮੈਂ ਮੰਨਣਾ ਹਰ ਜਗ੍ਹਾ ਤੇ ਅੱਲਾ, ਪਰ ਦੋ ਸਥਾਨ ਐਸੇ ਨੇ ਜਿੱਥੇ ਅੱਲਾ ਖੁਦਾ ਨਹੀਂ ਹੈਗਾ। ਉਹ ਬੱਚਾ ਕਹਿਣ ਲੱਗਾ ਕਿ ਅੱਲਾ ਨਹੀਂ ਹੈਗਾ ਦੋ ਜਗ੍ਹਾ ਦੇ ਉੱਤੇ। ਤੇ ਫਿਰ ਉਹ ਮਾਸਟਰ ਕਹਿਣ ਲੱਗਾ ਤੂੰ ਦੱਸ, ਉਸਤਾਦ ਕਹਿਣ ਲੱਗਾ ਦੱਸ ਕਿਹੜੀ ਥਾਂ? ਉਹ ਕਹਿੰਦਾ ਉਸਤਾਦ ਜੀ, ਨਾ ਤੇ ਮੇਰੇ ਮਨ ਦੇ ਵਿੱਚ ਅੱਲਾ ਤੇ ਨਾ ਮੇਰੀ ਸੋਚਣੀ ਦੇ ਵਿੱਚ। ਮੇਰੇ ਮਨ ਦੇ ਵਿੱਚ ਵੀ ਮੇਰਾ ਪਰਿਵਾਰ ਹੈ, ਮੈਂ ਕਿਤੇ ਰਵਾਂ ਦੁਨੀਆਂ ਦੇ ਕੋਨੇ 'ਚ ਆਪਣੇ ਪਰਿਵਾਰ ਨੂੰ ਨਹੀਂ ਭੁੱਲਦਾ, ਮੈਂ ਕਿਤੇ ਕਿਸੇ ਵੀ ਹਸਤੀ ਦੇ ਵਿੱਚ ਜੀਵਾਂ ਮੈਂ ਆਪਣੇ ਪਰਿਵਾਰ ਨੂੰ ਨਹੀਂ ਭੁੱਲਦਾ, ਮੈਂ ਕਿਤੇ ਵੀ ਰਵਾਂ ਮੇਰੀ ਸੋਚ ਸੰਸਾਰ ਲਈ ਚੱਲਦੀ ਹੈ, ਮੇਰੇ ਨਿਰੰਕਾਰ ਲਈ ਤੇ ਚੱਲਦੀ ਨਹੀਂ। ਕਿਹੜਾ ਅੱਲਾ, ਕਿਹੜਾ ਪਰਮਾਤਮਾ ਦੀ ਗੱਲ ਕਰਦੇ ਹੋ? ਮੇਰੀ ਸੋਚਣੀ 'ਚ ਅੱਲਾ ਨਹੀਂ, ਮੇਰੇ ਮਨ ਦੇ ਵਿੱਚ, ਮੇਰੀ ਬੁੱਧ ਦੇ ਵਿੱਚ, ਮੇਰੇ ਚਿੱਤ ਦੇ ਵਿੱਚ ਅੱਲਾ ਨਹੀਂ ਹੈਗਾ। ਮੇਰੇ ਚਿੱਤ ਦੇ ਵਿੱਚ ਸਿਵਾਏ ਮੈਂ ਤੋਂ, ਹੰਕਾਰ ਤੋਂ, ਮੇਰੇ ਪਰਿਵਾਰ ਤੋਂ ਹੋਰ ਕੁਛ ਵੀ ਨਹੀਂ। ਤੇ ਉਸ ਦੀ ਗੱਲ ਸੱਚ ਹੈ। ਜੇ ਮਨੁੱਖੀ ਮਨ 'ਚ ਵੀ ਅੱਲਾ ਤੇ ਇੱਕ ਗੱਲ ਸਮਝਣ ਵਾਲੀ ਇਹ ਹੈ ਕਿ ਉਹ ਪਰਮਾਤਮਾ ਵਾਹਿਗੁਰੂ ਮਨੁੱਖ ਦੇ ਮਨ ਦੇ ਵਿੱਚ ਵੀ ਵਿਆਪਕ ਹੈ, ਕਿਉਂਕਿ ਮਨ ਉਹਦੇ ਤੋਂ ਬਿਨਾਂ ਤੇ ਕੁਛ ਵੀ ਨਹੀਂ ਨਾ। ਪੰਜਾਂ ਤੱਤਾਂ ਤੋਂ ਅਗਰ ਸਾਰੀ ਸ੍ਰਿਸ਼ਟੀ ਬਣੀ ਤੇ ਖੇਡ ਬਣੀ, ਫਿਰ ਮਨੁੱਖੀ ਮਨ ਵੀ ਤੇ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਗੱਲ ਬੜੀ ਖੇਡ ਵਾਲੀ ਹੈ, ਇਹ ਗੱਲਾਂ 'ਚ ਦੱਸੀ ਨਹੀਂ ਜਾ ਸਕਦੀ, ਪਰ ਯਤਨ ਤੇ ਕਰਨਾ ਪੈਂਦਾ ਕਿ ਅਗਰ ਕਿਸੇ ਦੇ ਪੱਲੇ ਪੈ ਜਾਵੇ ਤੇ ਉਹਨੂੰ ਸਮਝ ਆ ਜਾਵੇ ਕਿ ਧਰਮ 'ਚ ਅਸੀਂ ਕਰਨਾ ਕੀ ਹੈ ਤੇ ਧਰਮ ਕਿਸ ਲਈ ਬਣਾਇਆ ਗਿਆ। ਜੇ ਮਨੁੱਖੀ ਮਨ 'ਚ ਪਰਮਾਤਮਾ ਹੈ ਤੇ ਫਿਰ ਗੁਰਦੇਵ ਬਾਰ ਬਾਰ ਕਿਉਂ ਜ਼ਿਕਰ ਕਰ ਰਹੇ ਨੇ, ਐ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਕਿਉਂ ਕਹਿ ਰਹੇ ਨੇ ਬਾਰ ਬਾਰ? ਹਰ ਜਗ੍ਹਾ ਵਿਆਪਕ ਹੈ, ਕਾਹੇਰੇ ਬਨ ਖੋਜਣ ਜਾਈ। ਕਿਹਨੂੰ ਸਮਝਾ ਰਹੇ ਨੇ? ਆਪਣੇ ਮਨ ਨੂੰ। ਕਹੋ ਨਾਨਕ ਸੁਣ ਰੇ ਮਨਾ, ਮਨ ਸੁਣ। ਕਿਉਂ ਸੁਣਾ ਰਹੇ ਨੇ ਮਨ ਨੂੰ? ਕਿਉਂਕਿ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਨਹੀਂ ਹੈ। ਤੇ ਬਾਰ ਬਾਰ ਆਨੰਦ ਸਾਹਿਬ ਕਿਉਂ ਕਹਿੰਦੇ ਨੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ? ਕਿਉਂ ਮਨ ਨੂੰ? ਹੋਰ ਨੀ ਕਿਸੇ ਨੂੰ ਕਹਿ ਰਹੇ, ਕਿਸੇ ਦੀ ਵੀ ਨੀ ਗੱਲ ਕਰ ਰਹੇ, ਨਾ ਕਿਸੇ ਅੱਖ ਦੀ ਗੱਲ ਕਰ ਰਹੇ, ਨਾ ਕਿਸੇ ਸਰੀਰ ਦੀ। ਸਰੀਰ ਦੇ ਉੱਤੇ ਧਰਮ ਪ੍ਰਗਟ ਹੋ ਜਾਣਾ ਕੋਈ ਵੱਡੀ ਗੱਲ ਨਹੀਂ। ਇਹ ਜੋ ਦਾੜੇ ਪ੍ਰਕਾਸ਼ ਗੁਰਦੇਵ ਨੇ ਕਰਵਾਏ ਨੇ, ਇਹਨਾਂ ਦਾ ਮੰਤਵ ਇਹੀ ਹੈ ਕਿ ਮਨ ਦੇ ਅੰਦਰ ਪਰਮਾਤਮਾ ਜਾਗ ਪਵੇ। ਤੇ ਤੁਸੀਂ ਇਤਿਹਾਸ ਪੜ੍ਹ ਲਵੋ, ਜਿਹੜੇ ਬੰਦਿਆਂ ਦੇ ਮਨ 'ਚ ਪਰਮਾਤਮਾ ਨਹੀਂ ਜਾਗਿਆ, ਉਹ ਸਰੀਰਕ ਤਲ ਤੇ ਧਰਮੀ ਸਨ ਤੇ ਉਹਨਾਂ ਨੇ ਮਹਾਨ ਦਗੇ ਕਮਾਏ ਗੁਰੂਆਂ ਦੇ ਨਾਲ। ਦਾੜੇ ਵੀ ਪ੍ਰਕਾਸ਼ ਸਨ, ਸਭ ਕੁਛ ਸੀ, ਪਰ ਦਗੇ ਕਮਾਉਂਦੇ, ਇਤਨੇ ਮਹਾਨ ਦਗੇ ਕਮਾਏ, ਕਿਉਂਕਿ ਮਨ ਦੇ ਵਿੱਚ ਹੈ ਹੀ ਨਹੀਂ। ਤੇ ਜੇ ਮਨ ਮੈਲੇ, ਸਭ ਕੁਛ ਮੈਲਾ, ਮਨ ਮੈਲਾ ਫਿਰ ਸਾਰਾ ਕੁਛ ਹੀ ਮੈਲਾ। ਤੇ ਬੰਦਾ ਬੰਦੇ ਦੇ ਚੱਕਰ 'ਚ ਨਾ ਪੈਣਾ, ਬਾਹਰੋਂ ਬੜਾ ਸੋਹਣਾ ਗੁਰਮੁਖ ਸੂਰਤ ਨਜ਼ਰ ਆ ਰਹੀ ਹੈ ਤੇ ਅੰਦਰ ਵੀ ਗੁਰਮੁਖ ਹੋਏਗਾ, ਅੰਦਰ ਸਿਵਾਏ ਮਲੀਨਤਾ ਤੋਂ ਕੁਛ ਵੀ ਨਹੀਂ ਹੁੰਦਾ। ਮਨਮੁਖਤਾ ਹੀ ਵਿਆਪਕ ਰੂਪ ਦੇ ਵਿੱਚ ਹੁੰਦੀ ਹੈ, ਮਨ ਦੇ ਪਿੱਛੇ ਲੱਗਣਾ। ਆਪਣੇ ਮਨ ਦੀ ਸਮਝ ਹੀ ਨਹੀਂ ਹੁੰਦੀ ਕਿ ਈਰਖਾ ਮੈਨੂੰ ਸਾੜੀ ਜਾ ਰਹੀ ਹੈ, ਨਿੰਦਿਆ ਮੈਨੂੰ ਸਾੜੀ ਜਾ ਰਹੀ ਹੈ, ਹੰਕਾਰ ਮੈਨੂੰ ਮਾਰੀ ਜਾ ਰਿਹਾ, ਲੋਭ ਮੈਨੂੰ ਮਾਰੀ ਜਾ ਰਿਹਾ। ਤੇ ਬੰਦਾ ਪਤਾ ਨੀ ਕਿਸ ਗਿਆਨ ਦੇ ਉੱਤੇ ਚੱਲਦਾ। ਤੇ ਜਿਹੜਾ ਭਗਤ ਹੁੰਦਾ ਉਹ ਮਨ ਤੋਂ ਇੱਕ ਪਾਸੇ ਹੋ ਜਾਂਦਾ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਉਹਨੂੰ ਬੋਧ ਆ ਜਾਂਦਾ ਦੁਖੀ ਤੇ ਮੈਂ ਹੀ ਹੋ ਰਿਹਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿਸੇ ਦਾ ਤੇ ਕੁਛ ਵਿਗੜਨਾ ਨੀ, ਵਿਗੜਨਾ ਤੇਰਾ ਹੈ। ਰੋਜ਼ ਰੋਜ਼ ਅਸ਼ਾਂਤ ਹੁੰਦਾ ਜਾਏਗਾ, ਇਤਨਾ ਅਸ਼ਾਂਤ ਹੋ ਜਾਏਗਾ, ਇੱਕ ਦਿਨ ਦੂਸਰਿਆਂ ਨੂੰ ਵੀ ਅਸ਼ਾਂਤ ਕਰੇਗਾ। ਔਰੰਗਜ਼ੇਬ ਇਤਨਾ ਅਸ਼ਾਂਤ ਹੋ ਗਿਆ, ਫਿਰ ਜਗਤ ਨੂੰ ਵੀ ਅਸ਼ਾਂਤ, ਹੁਣ ਮੈਂ ਦੁਖੀ ਹਾਂ, ਸੰਸਾਰ ਕਿਉਂ ਸੁਖੀ ਲਗਾ ਫਿਰੇ? ਤੇ ਹੁੰਦਾ ਅੰਤ ਦੇ ਵਿੱਚ ਜਾਣਾ ਪ੍ਰਭੂ ਕੋਲ ਹੀ ਪੈਂਦਾ। ਭਾਵੇਂ ਲੱਖ ਪਰਮਾਤਮਾ ਤੋਂ ਇੱਕ ਪਾਸੇ ਹੋ ਜਾਈਏ, ਸੁਖ ਨਹੀਂ, ਜਾਣਾ ਤੇ ਪਰਮਾਤਮਾ ਕੋਲ ਹੀ ਪਏਗਾ। ਫਿਰ ਸ਼ੇਖ ਸਾਦੀ ਨੇ ਜੋ ਗੱਲ ਕਹੀ ਹੈ ਉਹਦੇ ਨਾਲ ਆਪਾਂ ਸਹਿਮਤ ਹਾਂ, ਗੁਰਦੇਵ ਸਹਿਮਤ ਨੇ। ਤੇ ਜੇ ਮਨ ਦੇ ਵਿੱਚ ਪਰਮਾਤਮਾ ਹੋਏ ਫਿਰ ਗੁਰਦੇਵ ਨੂੰ ਕਹਿਣ ਦੀ ਕੀ ਲੋੜ ਹੈ? ਜੇ ਪੁੱਤਰ ਚੰਗਾ ਹੈ ਤੇ ਕਿਹੜਾ ਪਿਤਾ ਕਹੇਗਾ ਪੁੱਤਰ ਚੰਗਾ ਬਣ? ਪੁੱਤਰ ਸ਼ਾਬਾਸ਼ ਦੇਗਾ, ਠੀਕ ਹੈ, ਪੁੱਤਰ ਮਾੜੇ ਪਾਸੇ ਹੈ, ਪਿਤਾ ਸਮਝਾਏਗਾ, ਪੁੱਤਰ ਕਰ ਰਿਹਾ ਕੰਮ, ਪਿਤਾ ਨਹੀਂ ਕਹੇਗਾ ਸਿਆਣਾ ਵੀ ਠੀਕ ਹੈ ਕਰ ਰਿਹਾ। ਤੇ ਜੇ ਗੁਰਦੇਵ ਸਾਡੇ ਪਿਤਾ ਨੇ ਤੇ ਉਹ ਸਾਨੂੰ ਸਮਝਾ ਰਹੇ ਨੇ, ਕੀ ਸਮਝਾ ਰਹੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਹੁਕਮ ਚਾ ਮਨ ਨੂੰ ਸਮਝਾ ਰਹੇ ਨੇ, ਆਪਣੇ ਮਨ ਨੂੰ, ਹੋਰ ਨੀ ਕਿਸੇ ਦੀ ਗੱਲ ਕਰ ਰਹੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਿੰਨੇ ਸਲੋਕ ਨੇ ਤੁਸੀਂ ਪੜ੍ਹ ਲਵੋ, ਉਹਨਾਂ ਸਲੋਕਾਂ ਦੇ ਵਿੱਚ ਗੁਰਦੇਵ ਨੇ ਆਪਣੇ ਮਨ ਨੂੰ ਸੰਬੋਧਨ ਕੀਤਾ, ਕਿਸੇ ਨਾਲ ਗੱਲ ਵੀ ਨੀ ਕਰਦੇ, ਅੰਤਲੀਆਂ ਪੰਕਤੀਆਂ ਦੇ ਵਿੱਚ ਉਹ ਮਨ ਦੀ ਗੱਲ ਕਰਦੇ ਨੇ, ਸਾਰੀ ਗੱਲ ਉਹ ਕਹਿੰਦੇ ਨੇ ਮੇਰਿਆ ਮਨਾ ਤੂੰ ਸਮਝ, ਕਿਉਂ ਤੇਰੇ ਅੰਦਰ ਪਰਮਾਤਮਾ ਨਹੀਂ, ਸਰੀਰਾਂ ਦੇ ਵਿੱਚ ਚੱਲ ਰਿਹਾ ਪਰਮਾਤਮਾ, ਸੰਸਾਰ ਚ ਚੱਲ ਰਿਹਾ ਪਰ ਮਨੁੱਖੀ ਮਨ ਚ ਹੈ ਹੀ ਨਹੀਂ, ਜਿਹਦੇ ਨਾਲ ਬੰਦਾ ਦੁਖੀ, ਕਿਉਂਕਿ ਮਨ ਦੇ ਅਧੀਨ ਅਸੀਂ ਜੋ ਮਨ ਕਹਿੰਦਾ ਉਹ ਕਰਦੇ ਹਾਂ, ਅੱਖਾਂ ਕੀ ਵੇਖਦੀਆਂ ਨੇ ਜੋ ਸਾਡਾ ਮਨ ਆਉਂਦਾ, ਕੰਨ ਕੀ ਸੁਣਦੇ ਨੇ ਜੋ ਸਾਡਾ ਮਨ ਆਉਂਦਾ, ਅਸੀਂ ਕਿਹੜੀ ਸੋਚੀਆਂ ਸੋਚਣੀਆਂ ਸੋਚਨੇ ਜੋ ਮਨ ਦੇ ਵਿੱਚ ਨੇ, ਤੇ ਮਨ ਦੇ ਵਿੱਚ ਪਰਮਾਤਮਾ ਨਹੀਂ, ਇਹ ਗੱਲ ਸੱਚਾਈ ਦੀ ਹੈ। ਤੇ ਜੇ ਮਨ ਦੇ ਵਿੱਚ ਵੀ ਪਰਮਾਤਮਾ ਪ੍ਰਗਟ ਹੁੰਦਾ ਫਿਰ ਨਾ ਧਰਮ ਦੀ ਲੋੜ ਹੁੰਦੀ, ਨਾ ਫਿਰ ਕਿਸੇ ਅਵਤਾਰ ਦੀ ਲੋੜ ਹੁੰਦੀ, ਫਿਰ ਸੰਸਾਰ ਸਾਰਾ ਜੁੜਿਆ ਹੋਣਾ ਸੀ, ਟੁੱਟੇ ਕਿੱਥੋਂ ਹਾਂ, ਪਰਮਾਤਮਾ ਦੀ ਯਾਦ, ਤੇ ਯਾਦ ਕਿੱਥੋਂ ਪੈਦਾ ਹੁੰਦੀ ਹੈ, ਮਨ ਚੋਂ, ਸਰੀਰ ਚੋਂ ਯਾਦ ਨੀ ਪੈਦਾ ਹੁੰਦੀ, ਇਸ ਵਹਿਮ ਚ ਵੀ ਨਾ ਪੈਣਾ, ਮਨ ਚੋਂ। ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ, ਵਿਸਰਨ ਦਾ ਅਰਥ ਹੁੰਦਾ ਭੁੱਲ ਜਾਣਾ, ਤੇ ਯਾਦ ਕਿੱਥੋਂ ਪੈਦਾ ਹੁੰਦੀ, ਮਨ ਚੋਂ, ਤੇ ਭੁੱਲਣਾ ਕਿੱਥੋਂ ਹੁੰਦਾ, ਮਨ ਚੋਂ। ਗੁਰਦੇਵ ਕਹਿੰਦੇ ਨੇ ਇੱਕੋ ਗੱਲ ਸਦਾ ਯਾਦ ਰੱਖੀ, ਸਾਰੇ ਜੀਆਂ ਦਾ ਦਾਤਾ ਪਰਮਾਤਮਾ ਹੈ, ਵਿਆਪਕ ਹੈ, ਉਹਨੂੰ ਭੁੱਲੀ ਨਾ, ਜਿੱਦਣ ਭੁੱਲ ਜਾਏਗਾ ਆਪ ਦੁਖੀ ਹੋਏਗਾ, ਸੰਸਾਰ ਨੂੰ ਵੀ ਦੁਖੀ ਕਰੇਗਾ। ਤੇ ਇਹ ਗੱਲ ਹੀ ਨੀ ਸਮਝ ਆਉਂਦੀ ਇਨਸਾਨ ਦੇ, ਬੜਾ ਬੜਾ ਲੰਮਾ ਸਮਾਂ, ਬੜਾ ਬੜਾ ਲੰਮਾ ਸਮਾਂ ਬੀਤ ਜਾਂਦਾ ਧਰਮ ਚ, ਇਤਨੀ ਕੁ ਗੱਲ ਸਮਝ ਨੀ ਆਉਂਦੀ ਕਿ ਮੇਰਾ ਮਨ ਮੇਰੇ ਗੁਰੂ ਸ਼ਬਦ ਦੇ ਨੇੜੇ ਨਹੀਂ ਹੈ। ਸੱਚਾਈ ਹੈ, ਗੁਰੂ ਕਬੀਰ ਨੇ ਤਾਂ ਹੀ ਕਹਿ ਦਿੱਤਾ ਨਾ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹ ਵੀ ਰਹੇ ਹਾਂ, ਗੁਣ ਵੀ ਰਹੇ ਹਾਂ, ਸੁਣ ਵੀ ਰਹੇ ਹਾਂ, ਪਰ ਮਨ ਤੇ ਸਹਿਮਤ ਹੀ ਨਹੀਂ। ਤੇ ਕਬੀਰ ਕਹਿੰਦਾ ਮੇਰਾ ਵੀ ਨੀ ਸੀ ਸਹਿਮਤ, ਪਰ ਜਿੱਦਣ ਸਹਿਮਤ ਹੋ ਗਿਆ, ਕਹਿੰਦਾ ਲੋਕ ਮੇਰੇ ਉਲਟ ਹੋ ਗਏ, ਕਹੇ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਨ, ਮਨ ਮੰਨ ਗਿਆ, ਹਾਂ ਹੈ, ਜਿੱਦਣ ਮੰਨਿਆ, ਮੰਨੇ ਕੀ ਗੱਤ ਕਹੀ ਨਾ ਜਾਏ, ਮਨ ਨਹੀਂ ਮੰਨਣਾ ਨਾ, ਹਾਂ ਹੈ, ਮਨ ਨੇ ਮੰਨਿਆ, ਕੱਲ ਤੱਕ ਸ਼ਰਾਬ ਸੀ, ਅੱਜ ਮਨ ਮੰਨਿਆ, ਅੱਜ ਗੁਰੂ ਦੇ ਘਰ ਬੈਠਾ, ਕੌਣ ਮੰਨਿਆ, ਹੱਥ ਮੰਨੇ ਨੇ, ਅੱਖਾਂ ਮੰਨੀਆਂ ਨੇ, ਕੀ ਮੰਨਿਆ, ਮਨ ਮੰਨਿਆ, ਕੱਲ ਤੱਕ ਮਨ ਮਿੱਤਰਾਂ ਸੀ, ਸ਼ਰਾਬ ਸੀ, ਮਨ ਮੰਨਿਆ, ਸਰੀਰ ਤੇ ਵੀ ਧਰਮ ਪ੍ਰਗਟ ਹੋ ਗਿਆ, ਕੌਣ ਮੰਨਿਆ, ਮਨ ਮੰਨਿਆ, ਮਨ ਮੰਨਿਆ ਤੇ ਆ ਕੇ ਬੈਠੇ ਹਾਂ, ਰਜਾਈ ਚ ਬੈਠੇ ਸਾਂ, ਮਨ ਕਹਿੰਦਾ ਸੁੱਤਾ ਰਹਿ, ਲੇਕਿਨ ਮਨ ਨੇ ਜੰਗ ਕੀਤੀ, ਮਨ ਉੱਠ ਕੇ ਇੱਥੇ ਲਿਆ, ਕੌਣ ਮੰਨਿਆ, ਮਨ ਮੰਨਿਆ। ਤੇ ਫਿਰ ਕਬੀਰ ਕਹਿੰਦੇ ਨੇ, ਕਹੇ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰਜ, ਮਨ ਮੰਨਿਆ ਤੇ ਰੱਬ ਦਾ ਪਤਾ ਲੱਗਿਆ, ਮਨ ਹੀ ਨਾ ਮੰਨਦਾ ਤੇ ਫਿਰ ਕਿਹੜਾ ਗੁਰੂ, ਕੋਈ ਗੁਰੂ ਨਹੀਂ, ਮੇਰੇ ਮਨ ਦੇ ਵਿੱਚ ਤੇ ਗੁਰੂ ਨਹੀਂ ਸੀ, ਵਿਆਪਕ ਰਹੇ ਸੰਸਾਰ ਚ ਗੁਰੂ। ਪਰ ਅੱਗੇ ਪੰਕਤੀ ਚ ਫਿਰ ਕਬੀਰ ਕਹਿੰਦੇ ਨੇ, ਮਨ ਮਾਨੇ ਲੋਕ ਨਾ ਭਤੀਜਾ, ਕਹਿੰਦੇ ਲੋਕਾਂ ਨੂੰ ਕਿਵੇਂ ਸਮਝਾਵਾਂ, ਲੋਕ ਹੁਣ ਮੇਰੇ ਵੈਰੀ, ਕਿ ਕਬੀਰ ਦਾ ਮਨ ਕਿਉਂ ਮੰਨ ਗਿਆ, ਸਾਰਾ ਸੰਸਾਰ ਆਪਣੇ ਮਨ ਦੇ ਪਿੱਛੇ ਹੈ, ਮੈਂ ਮਨ ਦੇ ਉੱਤੇ ਚੜਿਆ, ਹੁਣ ਮੇਰੇ ਵੈਰੀ ਮੈਨੂੰ ਕਹਿੰਦੇ ਨੇ ਤੂੰ ਵੀ ਸਾਡੀ ਜਗ੍ਹਾ ਖੜਾ ਹੋ, ਵੱਡਾ ਗਿਆਨੀ ਕਿੱਥੋਂ ਬਣ ਗਿਆ, ਸਾਡੀ ਜਗ੍ਹਾ ਖੜਾ ਹੋ। ਕਬੀਰ ਕਹਿੰਦਾ ਨਹੀਂ, ਉਹ ਕਹਿੰਦਾ ਨਾ ਭਤੀਜਾ ਤੋਂ ਕਿਆ ਕੀਜਾ, ਨਾ ਕਹਿੰਦਾ ਨਹੀਂ ਭਤੀਜਦੇ, ਨਹੀਂ ਖੁਸ਼ ਹੁੰਦੇ ਤੇ ਨਾ ਸਹੀ, ਅਸੀਂ ਕੀ ਲੈਣਾ ਕਿਸੇ ਕੋਲੋਂ, ਪ੍ਰਵਾਹ ਨਾ ਹੀ ਕਿਸੇ ਕੇਰੀ, ਭਗਤ ਦੀ ਕਿਸੇ ਨਾਲ ਕੀ ਪ੍ਰਵਾਹ, ਭਗਤ ਕਿਸੇ ਕੋਲ ਕੁਛ ਚਾਹੁੰਦਾ, ਕੁਛ ਵੀ ਨੀ ਚਾਹੁੰਦਾ, ਇਹ ਗੁਰੂ ਕੋਲੋਂ ਲੈਣਾ ਜੋ ਲੈਣਾ। ਪਰ ਭਗਤ ਪ੍ਰੇਮ ਦਾ ਭੁੱਖਾ ਹੁੰਦਾ, ਕਿਉਂਕਿ ਪਰਮਾਤਮਾ ਗੋਬਿੰਦ ਭਾਉ ਭਗਤ ਕਾ ਭੁੱਖਾ, ਭਗਤ ਵੀ ਫਿਰ ਪ੍ਰੇਮ ਦਾ ਭੁੱਖਾ ਹੁੰਦਾ, ਕਿਉਂਕਿ ਸਾਰਿਆਂ ਚ ਉਹਨੂੰ ਪਰਮਾਤਮਾ, ਇਹ ਜੋ ਅਸੀਂ ਉੱਪਰ ਉੱਪਰ ਦੇਖਾਂਗੇ ਸਾਨੂੰ ਸਰੀਰ ਨਜ਼ਰ ਆਉਣਗੇ, ਸਾਨੂੰ ਵਾਸ਼ਨਾ ਨਜ਼ਰ ਆਏਗੀ, ਜਦੋਂ ਅਸੀਂ ਗਹਿਰਾਈ ਚ ਜਾਵਾਂਗੇ ਤੇ ਫਿਰ ਪ੍ਰਮਾਤਮਾ ਹੀ ਤੇ ਨਜ਼ਰ ਆਏਗਾ। ਜਿਹੜੀ ਅੰਦਰ ਜੋਤ ਕਿਹਦੀ ਹੈ, ਨਿਰੰਕਾਰ ਦੀ, ਉਸ ਜੋਤ ਨੂੰ ਦੇਖ ਲੈਣਾ, ਉਹ ਸੰਪੂਰਨਤਾ ਹੀ ਹੈ। ਪਰ ਉਹ ਜੋਤ ਪ੍ਰਭੂ ਦੀ ਨਜ਼ਰ ਆਉਂਦੀ ਨਹੀਂ, ਸਮਾਂ ਬੀਤਦਾ ਜਾਂਦਾ। ਤੇ ਗੁਰਦੇਵ ਪਾਤਸ਼ਾਹ ਫਿਰ ਕਹਿੰਦੇ ਨੇ ਕਿ ਉਹ ਵਿਆਪਕ ਹੈ, ਸੂਰਜ ਤੇ ਇੱਕ ਪਾਸੇ ਹੋ ਜਾਵੇ, ਧਰਤੀ ਇੱਕ ਪਾਸੇ ਹੋ ਜਾਵੇ, ਅਸੀਂ ਤੇ ਇੱਕ ਪਾਸੇ ਨਹੀਂ ਹੋ ਸਕਦੇ। ਇੱਕ ਕਹਾਣੀ ਹੈ, ਦੋ ਮੱਛੀਆਂ ਆਪਸ ਦੇ ਵਿੱਚ ਗੱਲ ਕਰਨ ਲੱਗੀਆਂ, ਉਹਨਾਂ ਮੱਛੀਆਂ ਨੇ ਗੱਲ ਕੀ ਕੀਤੀ, ਉਹ ਇੱਕ ਮੱਛੀ ਦੂਜੀ ਮੱਛੀ ਨੂੰ ਕਹਿਣ ਲੱਗੀ, ਕਹਿਣ ਲੱਗੀ ਕਿ ਸੁਣਿਆ ਹੈ ਸਾਗਰ ਬੜਾ ਵੱਡਾ ਹੈ, ਸਾਗਰ ਬੜਾ ਵੱਡਾ, ਉਹਦੇ ਵਿੱਚ ਬੜੇ ਜੀਵ ਜੰਤੂ ਨੇ, ਸੁਣਿਆ ਹੈ ਤੇ ਕਹਾਣੀ ਪਰ ਸਿੱਖਿਆ ਮਿਲਦੀ ਹੈ। ਉਹ ਕਹਿਣ ਲੱਗੀ ਵੀ ਸਮੁੰਦਰ ਬੜਾ ਵੱਡਾ, ਸੁਣਿਆ ਤੇ ਸਮੁੰਦਰ ਦੇ ਵਿੱਚ ਹੀ ਨੇ। ਕਹਿੰਦੀ ਸਮੁੰਦਰ ਬੜਾ ਵੱਡਾ, ਬੜਾ ਵੱਡਾ, ਕਦੇ ਦੇਖਿਆ ਨਹੀਂ, ਕਦੇ ਦੇਖਿਆ ਨਹੀਂ। ਹੁਣ ਉਹਨਾਂ ਨੂੰ ਕੋਈ ਕਵੇ ਤੁਸੀਂ ਸਾਗਰ ਦੇ ਵਿੱਚ ਹੀ ਹੋ, ਸਾਗਰ ਤੋਂ ਬਿਨਾਂ ਤੇ ਮਰ ਜਾਓਗੀਆਂ, ਤੇ ਤੁਹਾਨੂੰ ਸਾਗਰ ਦਾ ਹੀ ਨਹੀਂ ਪਤਾ। ਹੁਣ ਉਹਨਾਂ ਨੂੰ ਸਾਗਰ ਦਾ ਬੋਧ ਨਹੀਂ, ਤੇ ਜੇ ਉਹਨਾਂ ਦੇ ਮਨ ਚ ਸਾਗਰ ਨਹੀਂ ਤੇ ਫਿਰ ਸਾਗਰ ਨਹੀਂ ਹੈ, ਭਾਵੇਂ ਵਿੱਚ ਰਹਿ ਰਹੀਆਂ ਨੇ। ਅਸੀਂ ਕਿੱਥੇ ਰਹਿ ਰਹੇ ਹਾਂ, ਇਹ ਹਵਾ ਵੀ ਤੇ, ਹਵਾ ਉਹਦਾ ਤੱਤ ਬਣਾਇਆ, ਪੰਜ ਤੱਤ, ਹਵਾ, ਅੱਗ, ਪਾਣੀ, ਮਿੱਟੀ ਤੇ ਆਕਾਸ਼ ਉਸਦੇ ਬਣਾਏ ਹੋਏ ਨੇ ਤੇ ਇਸ ਹਵਾ ਦੇ ਵਿੱਚ ਅਸੀਂ ਜੀ ਰਹੇ ਹਾਂ ਤੇ ਕੀ ਲੈ ਰਹੇ ਹਾਂ? ਹਵਾ ਪਰਮਾਤਮਾ ਤੇ ਹੈ, ਇਤਨੇ ਸੂਖਸ਼ਮ ਰੂਪ ਦੇ ਵਿੱਚ ਉਹ ਆਪ ਦੇ ਰਿਹਾ ਸਭ ਕੁਛ, ਪਰ ਇਹ ਉਸਦੀ ਮਾਇਆ ਹੈ। ਮਾਇਆ ਚ ਫਸ ਜਾਣਾ ਪਰਮਾਤਮਾ ਤੋਂ ਟੁੱਟਣਾ ਖੇਲ ਕੋਈ ਸੌਖੀ ਨਹੀਂ। ਜਨ ਨਾਨਕ ਇਹੋ ਖੇਲ ਕਠਿਨ ਹੈ, ਔਖਾ ਖੇਡ ਹੈ, ਪਰ ਬੰਦਾ ਸੌਖੀ ਸਮਝ ਕੇ ਬੈਠਾ ਤੇ ਫਿਰ ਜ਼ਿੰਦਗੀ ਬੀਤ ਜਾਂਦੀ ਹੈ। ਪਤਾ ਲੱਗਦਾ ਜਿੱਦਣ ਸਵਾਸ ਤਿਆਗੇ ਜਾਂਦੇ ਨੇ ਸੂਖਸ਼ਮ ਸਰੀਰ ਅੱਡ ਹੁੰਦਾ ਕਿ ਪਹੁੰਚੇ ਕਿੱਥੇ, ਕਿਤੇ ਵੀ ਨਹੀਂ। ਫਿਰ ਜਨਮ, ਫਿਰ ਮਾਂ ਮਿਲਦੀ ਹੈ, ਫਿਰ ਜਨਮ, ਫਿਰ ਧਰਮ, ਫਿਰ ਜਨਮ। ਤੇ ਫਿਰ ਕਬੀਰ ਕਹਿੰਦੇ ਨੇ ਨਹੀਂ, ਹੁਣ ਆਪਾਂ ਕਿਉਂ ਆਵਾਂਗੇ, ਹੁਣ ਨਹੀਂ ਆਵਾਂਗੇ। ਆਵਣ ਜਾਣਾ ਹੁਕਮ ਤੇ ਸਹਿਕਾ ਹੁਕਮ ਹੈ, ਬੂਝ ਸਮਾਵਾਂਗੇ, ਹੁਕਮ ਜਾਣਾਂਗੇ। ਉਹਦਾ ਹੁਕਮ ਵਰਤ ਰਿਹਾ, ਉਹਦੇ ਹੁਕਮ ਚ ਖੇਲ ਵਰਤ ਰਿਹਾ ਹੈ। ਤੇ ਅਸੀਂ ਪਰਮਾਤਮਾ ਤੋਂ ਇੱਕ ਪਾਸੇ ਨਹੀਂ ਹੋ ਸਕਦੇ। ਜਿੱਦਣ ਸਾਡੇ ਮਨ ਨੇ ਗੱਲ ਮੰਨ ਲਈ ਤੇ ਮਨ ਮੰਨੇ ਕਿਵੇਂ? ਮਨ ਦੇ ਮਨਾਣ ਲਈ, ਮਨ ਦੇ ਅੰਦਰੋਂ ਦੁੱਖ ਨੂੰ ਕੱਢਣ ਲਈ ਇੱਕੋ ਜੁਗਤੀ ਹੈ, ਉਹ ਇਹ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰ ਤੇ ਧਿਆਨ ਤੇਰਾ ਗੁਰੂ ਸ਼ਬਦ ਚ ਹੋਏ, ਸਾਰੀ ਜ਼ਿੰਦਗੀ ਬੀਤ ਜਾਂਦੀ ਹੈ। ਹੁਣ ਕੋਈ ਕਹੇ ਕਿ 5 ਮਿੰਟ ਮੈਂ, 10 ਮਿੰਟ ਜਾਂ 10 ਪਾਠ ਮੈਂ ਜਪਜੀ ਸਾਹਿਬ ਤੇ ਕਰਾਂ, ਤੂੰ 100 ਕਰ ਲੈ। ਜੇ ਤੇਰਾ ਮਨ ਹੀ ਨਹੀਂ ਲੱਗਿਆ, ਮਨ ਚੋਂ ਪਰਮਾਤਮਾ ਭੁੱਲਿਆ, ਤੂੰ ਕਰੀ ਜਾ। ਸਾਰੀ ਸਾਰੀ ਜ਼ਿੰਦਗੀ ਨਿਕਲ ਗਈ। ਮੈਂ ਦੇਖਣਾ 50-50 ਸਾਲ ਹੋ ਗਏ, ਜਦੋਂ ਮੈਂ ਪਾਠ ਕਰਨਾ ਤਾਂ ਮੇਰੇ ਨਾਲ ਪਾਠੀ ਸਨ, ਉਹਨਾਂ ਦੇ ਨਾਲ ਬਚਨ ਬਲਾਸ ਗੁਰੂ ਦੇ ਕਰਨੇ, ਕਿਉਂਕਿ ਆਪਾਂ ਨੂੰ ਥੋੜੀ ਜਿਹੀ ਤੜਫ ਹੈ ਸੀ ਕਿ ਉੱਥੇ ਕੁਛ ਲੱਭਣਾ ਹੀ ਨਾ। 50 ਸਾਲ 12-12 ਘੰਟੇ ਡਿਊਟੀਆਂ ਲਾਈਆਂ ਉਹਨਾਂ ਨੇ ਗੁਰਬਾਣੀ ਦੇ ਉੱਤੇ ਤੇ ਕੁਛ ਵੀ ਨਹੀਂ, ਕੋਈ ਅਨੁਭਵ ਨਹੀਂ, ਕੋਈ ਰਸ ਨਹੀਂ, ਕੋਈ ਖੇੜਾ। ਇਹਦਾ ਗੱਲ ਇੱਕ ਤੇ ਗੱਲ ਸਪਸ਼ਟ ਹੁੰਦੀ ਹੈ ਕਿ ਨਿਰੀ ਬਾਣੀ ਪੜ੍ਹ ਰਹੇ ਹਾਂ ਤੇ ਜੇ ਬਾਣੀ ਦਾ ਅਨੁਭਵ ਨਹੀਂ ਤੇ ਫਿਰ ਕੁਛ ਵੀ ਨਹੀਂ। ਫਿਰ ਉਸ ਨੂੰ ਕਬੀਰ ਕਹਿੰਦੇ ਨੇ ਪੜ੍ਹੀਆ ਗੁਣੀਆਂ ਨਾਮ ਸਭ ਸੁਣੀਆਂ ਅਨੁਭਵ ਭਾਉ ਨਾ ਦਰਸ਼ਾ। ਪੜ੍ਹ ਵੀ ਰਿਹਾ, ਗੁਣ ਵੀ ਰਿਹਾ, ਸੁਣ ਵੀ ਰਿਹਾ, ਅਨੁਭਵ ਤੇ ਹੈ ਹੀ ਨਹੀਂ। ਤੇਰੇ ਕੋਲ ਕੀ ਅਨੁਭਵ ਹੈ ਪਰਮਾਤਮਾ ਦਾ? ਕੁਛ ਵੀ ਨਹੀਂ। ਬਾਣੀ ਰਸ ਨਾਲ ਭਰੀ ਹੋਈ ਹੈ, ਤੂੰ ਬਿਲਕੁਲ ਬਿਰਸੀ ਦੇ ਵਿੱਚ ਹੈ, ਦੁੱਖ ਦੇ ਵਿੱਚ ਹੈ, ਸੰਤਾਪ ਚ ਹੈ। ਤੇ ਫਿਰ ਗੁਰਦੇਵ ਤੇ ਸਮਝਾਉਂਦੇ ਨੇ ਕਿਆ ਪੜ੍ਹੀਆ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣਿਆ, ਪੜ੍ਹੇ ਸੁਣੇ, ਕਿਆ ਹੋਈ, ਕੀ ਹੋਏਗਾ? ਕੁਛ ਵੀ ਨਹੀਂ। ਜੋ ਸਹਿਜ ਨਾ ਮਿਲੀ ਉਹ ਸੋਈ। ਜੇ ਤੇਰੇ ਅੰਦਰ ਸਹਿਜ ਆਇਆ ਹੀ ਨਹੀਂ ਤੇ ਤੇਰੇ ਬਾਹਰ ਮੁਖੀ ਧਰਮ ਨੂੰ ਨਾ ਸੰਸਾਰ ਦੇਖੇਗਾ ਨਾ ਨਿਰੰਕਾਰ ਦੇਖੇਗਾ। ਜਿਹੜੇ ਬੰਦੇ ਦੀ ਜ਼ਿੰਦਗੀ ਚ ਸਹਿਜ ਹੈ, ਇਹ ਸੰਸਾਰ ਵੀ ਝੁੱਕ ਜਾਂਦਾ ਉਹਦੇ ਅੱਗੇ। ਇਹ ਨਹੀਂ ਕਿ ਪਰਮਾਤਮਾ, ਇਹ ਸੰਸਾਰ ਜਿੱਥੇ ਸਹਿਜ ਹੈ, ਰਸ ਹੈ, ਖੇੜਾ ਹੈ, ਪਿਆਰ ਹੈ, ਦਇਆ ਹੈ, ਭਾਵਨਾ, ਸੰਸਾਰ ਆਪੇ ਝੁੱਕ ਜਾਂਦਾ ਇਤਨਾ ਜੀਵਨ। ਤੇ ਨਿਰੰਕਾਰ ਉਹ ਤੇ ਝੁਕੇਗਾ ਹੀ ਝੁਕੇਗਾ, ਉਹ ਤੇ ਆਪਣੀ ਝੋਲੀ ਚ ਲੈ ਲਏਗਾ ਭਗਤ ਨੂੰ। ਪਰ ਮਨੁੱਖ ਦੇ ਮਨ ਦੇ ਅੰਦਰ ਪਰਮਾਤਮਾ ਨਹੀਂ ਹੈ ਤੇ ਜਿਤਨੀ ਧਰਮ ਦੀ ਸਾਧਨਾ ਹੈ ਉਹ ਸਾਰੀ ਦੀ ਸਾਰੀ ਆਪਣੇ ਮਨ ਦੇ ਅੰਦਰੋਂ ਵਾਸ਼ਨਾਵਾਂ ਨੂੰ ਕੱਢ ਕੇ ਤੇ ਭਗਤੀ ਨੂੰ ਪ੍ਰਗਟ ਕਰਨ ਦੀ ਸਾਧਨਾ ਹੈ, ਬਸ ਇਤਨਾ ਕੁ ਧਰਮ ਦੀ ਖੇਡ। ਹੁਣ ਗੁਰਦੇਵ ਕਹਿੰਦੇ ਨੇ ਉਹ ਤੇ ਵਿਆਪਕ ਹੈ, ਚਾਰੇ ਪਾਸੇ ਵਿਆਪਕ ਹੈ, ਹੁਣ ਕੀ ਕਰੀਏ? ਸਾਡੇ ਮਨ ਚ ਤੇ ਵਿਆਪਕ ਨਹੀਂ। ਤੇ ਗੁਰਦੇਵ ਪਾਤਸ਼ਾਹ ਵੀ ਕਹਿੰਦੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਓ, ਭਜ ਉਹਨੂੰ ਭੁੱਲ ਨਾ। ਪਰ ਬੰਦਾ ਐਸਾ ਭੁੱਲਿਆ ਤੇ ਭੁੱਲ ਕੇ ਕੁਛ ਵਿਗੜਦਾ, ਹੋਰ ਕਿਸੇ ਦਾ ਨਹੀਂ ਵਿਗੜਨਾ, ਵਿਗੜਨਾ ਸਾਡਾ ਹੀ ਹੈ, ਕਿਸੇ ਦਾ ਤੇ ਕੁਛ ਵੀ ਨਹੀਂ ਲੈ ਜਾਵਾਂਗੇ। ਸਵਾਸ ਸਾਡੇ ਮਿਲੇ ਨੇ, ਜ਼ਿੰਦਗੀ ਸਾਡੀ ਜਾ ਰਹੀ ਹੈ, ਜੋ ਜੱਪੇਗਾ ਉਹ ਚਲਾ। ਭਾਈ ਤਾਰੂ ਸਿੰਘ ਦੀ ਖੋਪਰੀ ਲਾ ਕੇ ਇਸਲਾਮ ਨੇ ਸੋਚਿਆ ਸੀ ਕੁਛ ਕਰਦਾ, ਉਹ ਕਹਿੰਦੇ ਨੇ ਮੇਰੀ ਸਰੀਰ ਨੂੰ ਲਾਇਆ ਜੇ, ਮੇਰਾ ਮਨ ਤੇ ਜੁੜ ਚੁੱਕਿਆ, ਮਨ ਨੂੰ ਆਪਾਂ ਸ਼ਬਦ ਚ ਜੋੜਿਆ ਤੇ ਮੈਂ ਉਹਦੇ ਨੇੜੇ ਚਲਾ ਗਿਆ, ਜੋਤ ਦੇ ਜੋਤ ਹੋਇਆ ਪਿਆ। ਤੁਸੀਂ ਮੈਨੂੰ ਮਾਰ ਰਹੇ ਹੋ, ਮਰੇ ਤੇ ਤੁਸੀਂ ਪਏ ਹੋ, ਤਿੰਨ ਕਿਆ ਮਾਰਿਆ? ਨਾਨਕਾ ਜਿਨੇ ਆਪ ਮਾਰੇ, ਗੋਬਿੰਦ ਜਿਨ੍ਹਾਂ ਨੂੰ ਰੱਬ ਨੇ ਮਾਰ ਦਿੱਤੇ, ਆਪਣੇ ਤੋਂ ਤੋੜ ਕੇ, ਵਿਛੋੜ ਕੇ, ਆਪਣੇ ਤੋਂ ਭੁਲਾ ਕੇ, ਉਹਨਾਂ ਨੂੰ ਮਾਰਨ ਦੀ ਕੀ ਲੋੜ? ਉਹ ਤੇ ਪਹਿਲਾਂ ਹੀ ਮਰੇ ਪਏ ਨੇ, ਜਿਨ੍ਹਾਂ ਨੂੰ ਪਿਆਰ ਨਹੀਂ, ਜਿਨ੍ਹਾਂ ਦੇ ਅੰਦਰ ਸੰਤੋਖ ਨਹੀਂ, ਸਬਰ ਨਹੀਂ, ਦਇਆ ਨਹੀਂ, ਜਿਨ੍ਹਾਂ ਦੇ ਅੰਦਰ ਗੁਣ ਨਹੀਂ, ਕੋਈ ਰਸ ਨਹੀਂ, ਨਾਮ ਨਹੀਂ, ਤੇ ਉਹ ਤੇ ਆਪ ਪਰਮਾਤਮਾ ਨੇ ਮਾਰ ਦਿੱਤਾ ਉਹਨਾਂ ਨੂੰ, ਬੰਦਾ ਉਹਨਾਂ ਨੂੰ ਕੀ ਮਾਰੇਗਾ? ਪਰ ਜਦੋਂ ਉਹਨਾਂ ਦਾ ਦੋਖ ਸੰਤਾਪ ਵੱਧ ਜਾਂਦਾ ਫਿਰ ਪਰਮਾਤਮਾ ਨੂੰ ਮਾਰਨਾ ਪੈਂਦਾ। ਤੇ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਇਸ ਪਵਿੱਤਰ ਸ਼ਬਦ ਦੇ ਵਿੱਚ ਇੱਕ ਸਮਝਾਉਣ ਦਾ ਯਤਨ ਕਰ ਰਹੇ ਨੇ। ਉਹ ਪਰਮਾਤਮਾ ਹਰ ਜਗ੍ਹਾ ਵਿਆਪਕ ਹੈ, ਹਰ ਜਗ੍ਹਾ ਵਿਆਪਕ ਹੈ, ਸਿਰਫ ਸਾਡੇ ਮਨ ਦੇ ਵਿੱਚ ਵਿਆਪਕ ਨਹੀਂ। ਤੇ ਉਹ ਗੁਰਦੇਵ ਕੀ ਉਪਦੇਸ਼ ਕਰ ਰਹੇ ਨੇ? ਅਖਰੀ ਅਰਥ ਬੜੇ ਪਿਆਰ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਬਸੰਤ ਮਹੱਲਾ ਚੌਥਾ, ਘਰ ਪਹਿਲਾ, ਇੱਕ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਬਸੰਤ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਰਾਗ ਦੇ ਪਹਿਲੇ ਘਰ ਦੇ ਵਿੱਚ ਇੱਕ ਤੁਕੇ ਪਾਵ, ਇੱਕ ਤੁਕੇ, ਦੋ ਤੁਕੇ, ਤਿੰਨ ਤੁਕੇ, ਇਸ ਤਰ੍ਹਾਂ ਬਾਣੀ ਚ ਹੁੰਦੇ ਨੇ। ਇੱਕ ਤੁਕੇ ਵਾਲੀ ਭਾਵ ਸੰਪੂਰਨ ਜੋ ਇਹ ਪੰਕਤੀ ਹੈ ਇੱਕ ਤੁਕ ਤੱਕ ਪੂਰੀ ਹੁੰਦੀ ਹੈ, ਫਿਰ ਅੱਗੇ ਦੂਜੀ ਚੱਲ ਪੈਂਦੀ ਹੈ। ਤੇ ਗੁਰਦੇਵ ਪਾਤਸ਼ਾਹ ਜੀ ਦੱਸ ਰਹੇ ਨੇ ਇੱਕ ਓਅੰਕਾਰ, ਉਹ ਪ੍ਰਮਾਤਮਾ ਇੱਕ ਹੈ,
ਤੇ ਉਹ ਸਾਰਿਆਂ ਚ ਵਿਆਪਕ ਹੈ। ਤਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਾਪੀ ਤੋਂ ਪਾਪੀ ਬੰਦੇ ਚ ਵੀ ਪ੍ਰਮਾਤਮਾ ਨਜ਼ਰ ਆਉਂਦਾ ਹੈ। ਕੋਈ ਵੀ ਐਸੀ ਹਸਤੀ ਨਹੀਂ, ਐਸਾ ਸਰੀਰ ਨਹੀਂ ਜਿਹੜਾ ਪ੍ਰਮਾਤਮਾ ਤੋਂ ਬਿਨਾਂ। ਸਭਨੀ ਘੱਟੀ ਸੋ ਵਸੈ ਸਹਿ ਬਿਨ ਘੱਟ ਨਾ ਕੋਈ। ਕਿਹੜਾ ਘੱਟ ਦਾ ਅਰਥ ਹਿਰਦਾ, ਤੇ ਗੁਰਦੇਵ ਕਹਿੰਦੇ ਨੇ ਕਿਹੜਾ ਮਨ ਹੈ ਜਿਹਦੇ ਚ ਪ੍ਰਮਾਤਮਾ ਨਹੀਂ, ਤਾਂ ਫਿਰ ਵੀ ਮਨ ਚ ਪ੍ਰਮਾਤਮਾ ਨਹੀਂ ਹੈ। ਸਾਰੇ ਮਨਾਂ ਦੇ ਵਿੱਚ ਤਨ ਮੈਂ ਮਨੁਆ ਮਨ ਮੈਂ ਸਾਚਾ, ਮਨ ਚ ਪ੍ਰਮਾਤਮਾ ਵਿਆਪਕ ਹੈ। ਪਰ ਫਿਰ ਬਾਅਦ ਚ ਆਪਣੇ ਆਪ ਹੀ ਕਹਿੰਦੇ ਨੇ ਮਨ ਚ ਹਰੀਕਾ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ। ਸਮਝਣਾ ਪਏਗਾ ਮਨ ਦੀ ਗਹਿਰਾਈ ਦੇ ਵਿੱਚ ਪ੍ਰਮਾਤਮਾ ਬਿਰਾਜਮਾਨ ਹੈ, ਗਹਿਰਾਈ ਦੇ ਵਿੱਚ ਬਿਰਾਜਮਾਨ ਹੈ, ਪਰ ਮਨ ਦੇ ਉੱਪਰ ਉੱਪਰੋਂ ਪ੍ਰਮਾਤਮਾ ਨਹੀਂ ਹੈ। ਉੱਪਰ ਉੱਪਰ ਯਾਦ ਚਲੀ ਗਈ ਹੈ, ਉੱਪਰ ਨਹੀਂ ਹੈ। ਜਿਵੇਂ ਸਾਡੇ ਕੋਲ ਹੀਰਾ ਤੇ ਹੈ ਪਰ ਯਾਦ ਚ ਨਹੀਂ ਹੈ, ਪਰ ਸਾਡੇ ਸਰੀਰ ਚ ਹੀ ਤੇ ਹੈ, ਸਾਡੇ ਕੋਲ ਹੀ ਹੈ, ਪਰ ਸਾਡੇ ਯਾਦਾਂ ਚ ਨਹੀਂ ਹੈ, ਤੇ ਫਿਰ ਨਹੀਂ ਹੈ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਸਮਝਾ ਰਹੇ ਨੇ ਉਹ ਇੱਕ ਹੈ, ਉਹ ਵਿਆਪਕ ਹੈ ਪ੍ਰਮਾਤਮਾ, ਓਅੰਕਾਰ ਦੇ ਰੂਪ ਦੇ ਵਿੱਚ ਵਿਆਪਕ ਹੈ ਸਤਿਗੁਰ। ਉਹ ਸੱਚਾ ਹੈ, ਉਹ ਗੁਰੂ ਹੈ, ਉਹ ਸੱਚਾ ਗੁਰੂ ਹੈ ਪ੍ਰਸਾਦ। ਇਹ ਜਿਤਨੀ ਵੀ ਸ੍ਰਿਸ਼ਟੀ ਹੈ ਇਹ ਉਸ ਪ੍ਰਮਾਤਮਾ ਦੀ ਪ੍ਰਸਾਦ ਹੈ। ਤੇ ਜਿੱਦਣ ਇਹ ਜੋ ਅਸੀਂ ਬਾਣੀ ਪੜ੍ਹਨੇ ਆ, ਜਿੱਦਣ ਥੋੜਾ ਜਿਹਾ ਵੀ ਅਨੁਭਵ ਸਾਡੇ ਕੋਲ ਆ ਜਾਂਦਾ ਹੈ, ਫਿਰ ਇੱਕ ਪਿਆਰ ਪੈਦਾ ਹੋ ਜਾਂਦਾ ਹੈ। ਉਸ ਪਿਆਰ ਦੇ ਨਾਲ ਹੁੰਦਾ ਕੀ ਹੈ, ਜਨਕਾ ਜੈਕਾਰ ਕਰਾਈ, ਆਪਣੇ ਭਗਤ ਦਾ ਤੇ ਡੰਗਾ ਵਜਾਉਂਦਾ, ਪ੍ਰਮਾਤਮਾ ਆਪ ਵਜਾਉਂਦਾ। ਹਰਨਾਕਸ਼ ਨੇ ਤੇ ਬੜੀ ਕੋਸ਼ਿਸ਼ ਕੀਤੀ ਇਹਨੂੰ ਮਾਰ ਦਵਾਂ, ਇਹਨੂੰ ਨਾਸ ਕਰਾਂ। ਕਾਸ਼ੀ ਦੇ ਬ੍ਰਾਹਮਣਾਂ ਨੇ ਬੜਾ ਢਿੱਲ ਲਾਇਆ ਕਬੀਰ ਦੀ ਬੇਇੱਜ਼ਤੀ ਕਰੀਏ, ਕਿਉਂਕਿ ਬਲਾਤਕਾਰੀ ਵਿਭਚਾਰੀ ਤੇ ਚੋਰੀ ਦੇ ਇਲਜ਼ਾਮ ਕਬੀਰ ਜੀ ਤੇ ਲਾਏ ਗਏ। ਪਰ ਕਬੀਰ ਜੀ ਹੱਥ ਜੋੜ ਕੇ ਗੁਰੂ ਅੱਗੇ ਖੜੇ ਹੋ ਜਾਂਦੇ ਸਨ, ਮਹਾਰਾਜ ਆਪਾਂ ਤੇ ਵੈਰ ਕਦੀ ਕਿਸੇ ਨਾਲ ਨਹੀਂ ਕੀਤਾ, ਤੇ ਨਿਰਵੈਰੇ ਨਾਲ ਵੈਰ ਰਚਾ ਜਾਂਦਾ, ਆਪਣਾ ਘਰ ਲੁਕੀ ਲਾਏ। ਇੱਕ ਬੰਦਾ ਨਿਰਵੈਰ, ਤੁਸੀਂ ਉਹਦੇ ਨਾਲ ਵੈਰ ਕਰੀ ਜਾਵੋ, ਤੁਸੀਂ ਆਪਣੇ ਘਰ ਨੂੰ ਤਿਲਾਂਜਲੀ ਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਨਿਰਵੈਰੇ ਨਾਲ ਵੈਰ ਰਚਾਇੰਦਾ ਆਪਣੇ ਘਰ ਲੁਕੀ ਲਾਏ, ਤੁਸੀਂ ਲੁਕੀ ਲਾਓਗੇ। ਤੇ ਕਬੀਰ ਨਾਲ ਕਰੀ ਜਾ ਰਹੇ ਨੇ ਬ੍ਰਾਹਮਣ, ਤੇ ਫਿਰ ਉਹ ਬ੍ਰਾਹਮਣ ਤੇ ਇੱਕ ਪਾਸੇ ਹੋ ਗਏ, ਸਾਰਾ ਸੰਸਾਰ ਕਬੀਰ ਦਾ ਮਿੱਤਰ ਬਣ ਗਿਆ, ਕਬੀਰ ਦੇ ਚਰਨਾਂ ਦੇ ਉੱਤੇ ਡਿੱਗ ਪਿਆ ਕਿ ਕਬੀਰ ਧੰਨ ਹੈ। ਗੁਰੂ ਨਾਨਕ ਉਹਨਾਂ ਪੰਡਿਤਾਂ ਕੋਲ ਨਹੀਂ ਗਏ, ਗੁਰੂ ਨਾਨਕ ਕਬੀਰ ਕੋਲ ਗਏ। ਤੇਰੇ ਕੋਲ ਰੱਬ ਦਾ ਨਾਮ ਹੈ, ਤੇਰੇ ਕੋਲ ਉਹ ਮਨ ਹੈ ਜਿਹਦੇ ਕੋਲ ਪ੍ਰਮਾਤਮਾ ਦਾ ਰਸ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਸੱਚਾ ਗੁਰੂ ਹੈ, ਉਹ ਮਨ ਨੂੰ ਜਗਾਉਣ ਵਾਲਾ ਹੈ, ਪ੍ਰਸਾਦ। ਇਹ ਸਾਰੀ ਸ੍ਰਿਸ਼ਟੀ ਉਸਦਾ ਪ੍ਰਸਾਦ ਹੈ, ਉਹਦੀ ਰਹਿਮਤ ਹੈ, ਉਹਦੀ ਕਿਰਪਾ ਹੈ।
ਜਿਉ ਪਸਰੀ ਸੂਰਜ ਕਰਨ ਜੋਤ,
ਜਿਵੇਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੂਰਜ ਦੀਆਂ ਕਿਰਨਾਂ ਜੋਤ ਚਾਰੇ ਪਾਸੇ ਪਸਰਿਆ ਹੋਇਆ ਹੈ, ਇਹਦੀ ਕਿਰਨਾਂ ਹਰ ਜਗ੍ਹਾ ਪੈ ਰਹੀਆਂ ਹਨ।
ਤਿਉ ਘਟ ਘਟ ਰਮਈਆ ਓਤ ਪੋਤ,
ਜਿਵੇਂ ਸੂਰਜ ਦੀ ਕਿਰਨ ਸਾਰੇ ਘਰਾਂ ਚ ਜਾਂਦੀ ਹੈ, ਅਮੀਰ ਦੇ ਘਰ ਚ ਵੀ, ਗਰੀਬ ਦੀ ਕੁੱਲੀ ਚ ਵੀ, ਗੰਧ ਦੇ ਉੱਤੇ ਵੀ, ਫੁੱਲਾਂ ਦੇ ਉੱਤੇ ਵੀ, ਸਾਗਰ ਦੇ ਉੱਤੇ ਵੀ, ਧਰਤੀ ਦੇ ਉੱਤੇ ਵੀ। ਕਿਹੜਾ ਸਰੀਰ ਹੈ, ਕਿਹੜੀ ਜਾਤ ਹੈ, ਇੱਕ ਕੀੜੀ ਦੇ ਉੱਤੇ ਵੀ, ਇੱਕ ਹਾਥੀ ਦੇ ਉੱਤੇ ਵੀ। ਸੂਰਜ ਦੀ ਕਿਰਨ ਇੱਕ ਜੰਗਲ ਚ ਵੀ ਜਾ ਰਹੀ ਹੈ, ਪੇੜ ਪੌਦਿਆਂ ਤੇ ਵੀ ਜਾ ਰਹੀ ਹੈ, ਪੰਛੀਆਂ ਤੇ ਵੀ ਜਾ ਰਹੀ ਹੈ, ਪਸ਼ੂਆਂ ਤੇ ਵੀ ਜਾ ਰਹੀ ਹੈ, ਇੱਕ ਸੰਤ ਤੇ ਵੀ। ਸੂਰਜ ਉਵੇਂ ਹੀ ਪ੍ਰਕਾਸ਼ ਕਰਦਾ, ਕੋਈ ਅੰਤਰ ਨਹੀਂ ਕਿ ਕੋਈ ਸੰਤ ਨੇ ਤੇ ਉਹਨਾਂ ਤੇ ਕੋਈ ਜ਼ਿਆਦਾ ਪ੍ਰਕਾਸ਼ ਪੈ ਰਿਹਾ, ਬਿਲਕੁਲ ਨਹੀਂ। ਪੂਰਾ ਪ੍ਰਕਾਸ਼ ਹੈ, ਉਤਨੀ ਹੀ ਸੇਕ ਉਹਨਾਂ ਨੂੰ ਲੱਗੇਗਾ, ਉਨਾ ਹੀ ਪਾਪੀ ਨੂੰ ਲੱਗੇਗਾ, ਕੋਈ ਵੀ ਅੰਤਰ ਨਹੀਂ। ਉਤਨੀਆਂ ਹੀ ਕਿਰਨਾਂ ਪਾਪੀ ਤੇ, ਉਤਨੀਆਂ ਹੀ ਕਿਰਨਾਂ ਪੁੰਨੀ ਤੇ। ਇਹ ਵੀ ਗੱਲ ਸਮਝਣ ਵਾਲੀ ਹੈ। ਵਿਆਪਕ ਰੂਪ ਦੇ ਵਿੱਚ ਕਿਰਨਾਂ ਪੈ ਰਹੀਆਂ ਨੇ, ਉਹ ਤੇ ਵਿਆਪਕ ਵਰਖਾ ਕਰੀ ਜਾ ਰਿਹਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਪ੍ਰਮਾਤਮਾ ਸੂਰਜ ਦੇ ਵਾਂਗ ਵਰਖੀ ਜਾ ਰਿਹਾ, ਵਰਤੀ ਜਾ ਰਿਹਾ। ਹੁਣ ਸੂਰਜ ਤੋਂ ਰਿਸ਼ਤਾ ਤੋੜਨਾ, ਸਿਰਫ ਰਾਤ ਨੂੰ ਹੀ ਰਿਸ਼ਤਾ ਨਹੀਂ ਟੁੱਟਦਾ, ਰਾਤ ਨੂੰ ਤੇ ਰਿਸ਼ਤਾ ਟੁੱਟ ਜਾਂਦਾ, ਕਿਉਂ, ਸੂਰਜ ਇੱਕ ਪਾਸੇ ਹੋ ਜਾਂਦਾ, ਧਰਤੀ ਸਾਡੀ ਇੱਕ ਪਾਸੇ, ਤੇ ਸੰਬੰਧ ਥੋੜੇ ਸਮੇਂ ਵਾਸਤੇ ਟੁੱਟ ਜਾਂਦਾ। ਲੇਕਿਨ ਸੂਰਜ ਦੇ ਨਾਲ ਅਸੀਂ ਸਦੀਵੀ ਰਿਸ਼ਤਾ ਵੀ ਤੇ ਤੋੜ ਸਕਦੇ ਹਾਂ। ਕੀ ਕਰਨਾ, ਆਪਣੀਆਂ ਅੱਖਾਂ ਬੰਦ ਕਰ ਲਵੋ, ਕੰਮ ਖਤਮ। ਚਾਰੇ ਪਾਸੇ ਪ੍ਰਕਾਸ਼ ਹੈ, ਸੰਸਾਰ ਚੱਲ ਰਿਹਾ, ਜਾ ਰਿਹਾ, ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲਵੋ, ਸੂਰਜ ਨਾਲ ਰਿਸ਼ਤਾ ਟੁੱਟ ਜਾਏਗਾ, ਕੋਈ ਸੰਪਰਕ ਹੀ ਨਹੀਂ ਰਹੇਗਾ। ਤੇ ਹੁਣ ਸੂਰਜ ਤੋਂ ਅੱਖਾਂ ਬੰਦ ਕਰਕੇ ਕੋਈ ਕਵੇ ਸੂਰਜ ਨਹੀਂ ਹੈ, ਹੁਣ ਇੱਕ ਬੰਦਾ ਅੱਖਾਂ ਬੰਦ ਕਰਕੇ ਕਵੇ ਸੂਰਜ ਨਹੀਂ ਹੈ, ਪ੍ਰਕਾਸ਼ ਨਹੀਂ ਹੈ, ਹਨੇਰਾ ਹੈ, ਫਿਰ ਸਾਰੇ ਜਣੇ ਕਹਿਣਗੇ ਮੂਰਖ ਇਨਸਾਨ, ਅੱਖਾਂ ਖੋਲ, ਪ੍ਰਮਾਤਮਾ ਹੈ। ਤੂੰ ਅੱਖਾਂ ਖੋਲ, ਸੂਰਜ ਹੈ, ਤੇਰੀਆਂ ਅੱਖਾਂ ਬੰਦ ਹੋਣਗੀਆਂ, ਉਹ ਤੇ ਪ੍ਰਕਾਸ਼ਮਾਨ ਹੈ, ਉਹ ਸੰਤ ਤੇ ਵੀ ਪੈ ਰਿਹਾ, ਪਾਪੀ ਤੇ ਵੀ। ਉੱਥੇ ਕਿਰਨਾਂ, ਗੁਰਦੇਵ ਇਹੀ ਉਦਾਹਰਣ ਦੇ ਰਹੇ ਨੇ, ਉਹਦੀ ਕਿਰਨ ਜੋਤ ਜਿਵੇਂ ਪਸਰੀ ਹੋਈ ਹੈ, ਸੂਰਜ ਸਾਰਿਆਂ ਦੇ ਉੱਤੇ ਵਰਸ ਰਿਹਾ, ਪ੍ਰਮਾਤਮਾ ਸਾਰਿਆਂ ਦੇ ਉੱਤੇ। ਪਰ ਗੁਰੂ ਨਾਨਕ ਸਾਹਿਬ ਰਾਸਾ ਦੀ ਵਾਰ ਚ ਕਹਿੰਦੇ ਨੇ ਮਨ ਅੰਧਾ ਨਾਉ ਸੁਜਾਨ, ਮਨ ਅੰਨਾ। ਮਨ ਅੰਧਾ ਮਨ ਅੰਧਕਾਰ ਅੰਨਾ ਹੋਇਆ ਪਿਆ ਅੱਖਾਂ ਬੰਦ ਨੇ ਨਾ ਉਹ ਸੁਜਾਣ ਤੇ ਨਾਮ ਕੀ ਪਿਆ ਬੜਾ ਗਿਆਨੀ ਬੜਾ ਧਿਆਨੀ ਗੁਰਦੇਵ ਕਹਿੰਦੇ ਨੇ ਖਾਕ ਦਾ ਗਿਆਨੀ ਮਨ ਤੇ ਅੰਨਾ ਮਨ ਨੂੰ ਤੇ ਕੋਈ ਬੋਧ ਨੀ ਪਰਮਾਤਮਾ ਦਾ ਮਨ ਦੀ ਅੱਖ ਤੇ ਬੰਦ ਹੈ ਬਾਹਰ ਦੀ ਅੱਖ ਖੁੱਲੀ ਹੈ ਤੇ ਦਿਮਾਗ ਦੇ ਉੱਤੇ ਕੁਛ ਗ੍ਰੰਥ ਰੱਟ ਲਏ ਹੋਣ ਤੇ ਅਸੀਂ ਉਹਨੂੰ ਕੀ ਕਹਾਂਗੇ ਉਹਨੂੰ ਗਿਆਨੀ ਕਵਾਂਗੇ ਹਿਰਦੈ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਿਲੋਵਸ ਪਾਨੀ ਹਿਰਦੈ ਕਪਟ ਭਰਿਆ ਪਿਆ ਕਪਟ ਹਿਰਦੇ ਦੇ ਨਾਲ ਤੇ ਮੁੱਖੋ ਗਿਆਨੀ ਤੇ ਝੂਠਾ ਹੈ ਪਾਣੀ ਦੇ ਵਿੱਚ ਮਧਾਣੀ ਪਾਈ ਪਾਈ ਜਾ ਸਾਰੀ ਜ਼ਿੰਦਗੀ ਪਾਈ ਰੱਖ ਦੁੱਧ ਚ ਘੰਟਾ ਇੱਕ ਪਾਏਗਾ ਤੇ ਗੱਲ ਬਣ ਜਾਏਗੀ ਇੱਕ ਘੰਟਾ ਦੋ ਮਧਾਣੀ ਪਾਏਗਾ ਤੇ ਫਿਰ ਵੇਖ ਕੀ ਦਹੀਂ ਦੇ ਵਿੱਚ ਤੈਨੂੰ ਕਿਵੇਂ ਮੱਖਣ ਮਿਲਦਾ ਆਨੰਦ ਮਿਲਦਾ ਪਰ ਮਧਾਣੀ ਪਾਈ ਹੈ ਪਾਣੀ ਦੇ ਵਿੱਚ ਤੇ ਸੂਰਜ ਦੇ ਨਾਲ ਰਿਸ਼ਤਾ ਤੇ ਇਤਨੇ ਚਿਰ ਚ ਤੋੜਿਆ ਜਾ ਸਕਦਾ ਤੁਸੀਂ ਆਪਣੀ ਅੱਖ ਬੰਦ ਕਰੋ ਰਿਸ਼ਤਾ ਖਤਮ ਤੇ ਹੁਣ ਬੰਦਾ ਕਵੇ ਸੂਰਜ ਨਹੀਂ ਹੈ ਸੂਰਜ ਨਹੀਂ ਹੈ ਕੀ ਕਰੀਏ ਹੁਣ ਬੰਦਾ ਕਹੇਗਾ ਸੂਰਜ ਹੈ ਆਪਣੀ ਅੱਖਾਂ ਕੋਲ ਵਿਆਪਕ ਹੈ ਤੇ ਐਸੇ ਸੰਸਾਰ ਦੇ ਵਿੱਚ ਬੜੇ ਥੋੜੇ ਬੰਦੇ ਹੋਣਗੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ ਜਨਮ ਤੋਂ ਅੰਧੇ ਨੇ ਅੰਧਕਾਰ ਚ ਨੇ ਤੇ ਉਹਨਾਂ ਵਾਸਤੇ ਫਿਰ ਸੂਰਜ ਨਹੀਂ ਹੈ ਇੱਕ ਅੰਧੇ ਬੰਦੇ ਵਾਸਤੇ ਸੂਰਜ ਕੀ ਜਿਹੜਾ ਜੰਮਿਆ ਅੰਨਾ ਜ਼ਿੰਦਗੀ ਅੰਨੇ ਅੰਧੇ ਰੂਪ ਦੇ ਵਿੱਚ ਬਤੀਤ ਕੀਤੀ ਤੇ ਇੱਕ ਦਿਨ ਮੌਤ ਆਈ ਤੇ ਅੰਧਕਾਰ ਚ ਉਹਨੂੰ ਸੂਰਜ ਦਾ ਕੀ ਪਤਾ ਕੁਛ ਵੀ ਨਹੀਂ ਉਹਦੇ ਵਾਸਤੇ ਸੂਰਜ ਨਹੀਂ ਹੈ ਤੇ ਜਿਹੜਾ ਬੰਦਾ ਜੰਮਿਆ ਅਗਿਆਨਤਾ ਦੇ ਵਿੱਚ ਜਿਹਦਾ ਮਨ ਦੀ ਅੱਖ ਮਨ ਅੰਧ ਹੈ ਮਨ ਅੰਨਾ ਹੀ ਰਿਹਾ ਤੇ ਜੀਵਨ ਅੰਨੇ ਚ ਬਤੀਤ ਕੀਤਾ ਤੇ ਇੱਕ ਦਿਨ ਮਰ ਗਿਆ ਉਹਦੇ ਵਾਸਤੇ ਰੱਬ ਨਹੀਂ ਹੈ ਜਿਵੇਂ ਉਸ ਜਿਵੇਂ ਇੱਕ ਅੱਖਾਂ ਤੋਂ ਅੰਧੇ ਕਰਕੇ ਜੋ ਅੰਧਾ ਹੈ ਉਹਦੇ ਲਈ ਸੂਰਜ ਨਹੀਂ ਜਿਹੜਾ ਮਨ ਕਰਕੇ ਅੰਨਾ ਹੈ ਉਹਦੇ ਲਈ ਪ੍ਰਮਾਤਮਾ ਨਹੀਂ ਭਾਵੇਂ ਲੱਖ ਹੁੰਦੇ ਰਹਿਣ ਕੀਰਤਨ ਨਹੀਂ ਹੈ ਸਾਡੀਆਂ ਅੱਖਾਂ ਬੰਦ ਨੇ ਅਸੀਂ ਕੀ ਲੈਣਾ ਲੱਖ ਵਰਸਦਾ ਰਵੇ ਸੂਰਜ ਰੋਜ਼ ਸਵੇਰੇ ਖੜਾ ਹੋ ਜਾਂਦਾ ਆ ਕੇ ਦਸਤਕ ਦਿੰਦਾ ਹਰ ਕਿਸੇ ਦੇ ਘਰ ਤੇ ਦਿੰਦਾ ਰਵੇ ਅਸੀਂ ਤੇ ਅੱਖਾਂ ਬੰਦ ਕੀਤੀਆਂ ਨੇ ਹੁਣ ਅੰਧੇ ਦੀ ਅੱਖ ਬੰਦ ਹੈ ਉਹਦੇ ਲਈ ਥੋੜੀ ਸੂਰਜ ਹੈ ਹੁੰਦਾ ਰਹੇ ਪਾਠ ਕੀਰਤਨ ਅਸੀਂ ਆਪਣੀਆਂ ਅੱਖਾਂ ਬੰਦ ਕੀਤੀਆਂ ਨੇ ਅਸੀਂ ਕੀ ਲੈਣਾ ਪ੍ਰਮਾਤਮਾ ਤੋਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਹੀਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਥੋੜਾ ਜਿਹਾ ਜਾਗ ਕਿਨੂੰ ਕਹਿ ਰਹੇ ਨੇ ਜਾਗ ਗਹਿਰਾਈ ਨਾਲ ਸੁਣੋ ਜਾਗ ਲਿਹੋ ਰੇ ਮਨਾ ਜਾਗ ਮਨ ਇੱਥੇ ਕੋਈ ਦੂਜੀ ਗੱਲ ਹੀ ਨੀ ਕਰਦੀ ਗੁਰਬਾਣੀ ਜਿੱਧਰ ਵੀ ਪੰਕਤੀ ਚ ਜਾਈਏ ਆਪਣੇ ਮਨ ਨੂੰ ਲੈ ਕੇ ਬੈਠ ਜਾਂਦੇ ਨੇ ਗੁਰਦੇਵ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਤੇ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਜਾਗ ਲੈ ਪਰ ਆਪਣੇ ਮਨ ਨੂੰ ਜਗਾਉਣ ਤੋਂ ਇਲਾਵਾ ਬੰਦਾ ਫਿਰ ਦੂਜਿਆਂ ਨੂੰ ਜਗਾਉਣ ਲੱਗ ਜਾਂਦਾ ਤੇ ਜਿਹਦਾ ਥੋੜਾ ਜਿਹਾ ਜਾਗਿਆ ਫਿਰ ਉਹ ਕੋਸ਼ਿਸ਼ ਕਰਦਾ ਕਿ ਜਿਵੇਂ ਥੋੜਾ ਜਿਹਾ ਰਸ ਮੇਰੇ ਕੋਲੇ ਦੂਜੇ ਕੋਲ ਵੀ ਆ ਜਾਵੇ ਫਿਰ ਉਹਦੀ ਗੱਲ ਚ ਵੀ ਰਸ ਹੁੰਦਾ ਆਨੰਦ ਹੁੰਦਾ ਪਰ ਬਹੁਤਾਤ ਜੈਸਾ ਚੱਲਦਾ ਆਪਣੇ ਕੋਲ ਰਸ ਨਹੀਂ ਪਰ ਜਗਤ ਨੂੰ ਵੰਡਣ ਲੱਗ ਪੈਂਦਾ ਬੁੱਝੇ ਹੋਏ ਦੀਵੇ ਬੁੱਝਿਆਂ ਨੂੰ ਜਗਾ ਸਕਦੇ ਨੇ ਇੱਕ ਜਗਿਆ ਹੋਇਆ ਦੀਵਾ ਚੁੱਕ ਲਈਏ ਤੇ ਸੌ ਦੀ ਗੱਲ ਛੱਡੋ ਇੱਕ ਲੱਖ ਦੀਵਾ ਤੁਸੀਂ ਲਾਈਨ ਚ ਲਗਾ ਦੋ ਇੱਕੋ ਦੀਵੇ ਦੇ ਨਾਲ ਸਾਰੇ ਜਗਾ ਸਕਦੇ ਤੇ ਜੇ ਬੁੱਝਾ ਹੋਇਆ ਦੀਵਾ ਉਹ ਜਗਾਉਣ ਤੁਰ ਪਵੇ ਤੇ ਜਿਹੜੇ ਬੁੱਝੇ ਹੋਏ ਨੇ ਉਹ ਵੀ ਬੜੇ ਖੁਸ਼ ਹੋਣਗੇ ਇਹ ਵੀ ਬੁੱਝਿਆ ਆਪਾਂ ਵੀ ਬੁੱਝਿਆ ਜਿਹੜੀ ਕਥਾ ਸਾਡੇ ਦਿਮਾਗ ਚ ਆ ਜਾਵੇ ਉਹ ਕਥਾ ਹੀ ਵਧੀਆ ਮੈਨੂੰ ਹੈਰਾਨੀ ਹੁੰਦੀ ਹੈ ਮੈਂ ਇੱਕ ਵਿਦਵਾਨ ਦੀ ਕਿਤਾਬ ਪੜ੍ਹ ਰਿਹਾ ਸਾਂ ਉਹ ਕਹਿੰਦਾ ਸੀ ਜਿਹਦੀ ਗੱਲ ਤੁਹਾਡੇ ਦਿਮਾਗ ਤੋਂ ਉੱਪਰ ਲੰਘ ਜਾਵੇ ਉਹ ਸੰਤ ਹੈ ਉੱਥੇ ਸਮਝ ਲੈਣਾ ਕੋਈ ਅਨੁਭਵ ਹੈ ਜਿਹੜੀ ਤੁਹਾਡੇ ਦਿਮਾਗ ਚ ਫਿੱਟ ਹੋ ਜਾਵੇ ਉੱਥੇ ਤੁਹਾਡੀ ਜਗ੍ਹਾ ਖੜਾ ਜਿੱਥੇ ਤੁਸੀਂ ਉੱਥੇ ਉਹ ਖਲੋਤਾ ਪਰ ਸੰਤ ਦੇ ਉੱਪਰ ਗੁਰੂ ਨਾਨਕ ਉੱਪਰ ਆ ਕੇ ਉਹਨਾਂ ਬੋਲੇ ਲੋਕੀ ਕਹਿੰਦੇ ਨੇ ਭੂਤਨਾ ਬਿਤਾਲਾ ਇਹਦੀ ਗੱਲ ਸਮਝ ਨਹੀਂ ਆਉਂਦੀ ਕਬੀਰ ਦੀ ਗੱਲ ਸਮਝ ਨਹੀਂ ਆਈ ਲੋਕਾਂ ਨੂੰ ਲੋਕ ਜਾਣੇ ਇਹੋ ਗੀਤ ਹੈ ਤੋਂ ਬ੍ਰਹਮ ਵਿਚਾਰ ਲੋਕ ਕਹਿੰਦੇ ਨੇ ਕਬੀਰ ਗਾਣੇ ਗਾਈ ਜਾ ਰਿਹਾ ਤੇ ਬੜੇ ਮਸਤ ਗਾਣੇ ਨੇ ਕਬੀਰ ਕਹਿੰਦਾ ਬ੍ਰਹਮ ਦੀ ਵਿਚਾਰ ਹੈ ਤੁਹਾਡੇ ਦਿਮਾਗ ਚ ਨਹੀਂ ਆਏਗੀ ਕਿਉਂਕਿ ਦਿਮਾਗ ਬੜਾ ਥੱਲੇ ਭਗਤਾ ਤੇ ਸਹਿਤਾਰੀਆ ਜੋੜ ਕਦੇ ਨਾ ਆਇਆ ਜਿਹਦੀ ਗੱਲ ਉੱਪਰ ਤੋਂ ਲੰਘ ਜਾਵੇ ਉੱਥੇ ਹੀ ਕੋਈ ਰਸ ਹੋਏਗਾ ਤੇ ਜਿਹਦੀ ਗੱਲ ਸਾਰੀ ਦੀ ਸਾਰੀ ਸਮਝ ਆ ਜਾਵੇ ਗੁਸਤਾਖੀ ਮਾਫ ਉਹ ਫਿਰ ਹਜੇ ਸਾਡੀ ਅਕਲ ਤੱਕ ਹੀ ਹੈ ਉਹ ਆਤਮਾ ਤੱਕ ਨਹੀਂ ਕਿਉਂਕਿ ਆਤਮਕ ਜੀਵਨ ਜਿਤਨਾ ਵੀ ਹੋਇਆ ਬੜੀ ਉੱਪਰੋਂ ਗਿਆ ਬੜੀ ਉੱਪਰ ਉੱਪਰ ਤੋਂ ਛੱਲਾ ਵੱਜੀਆਂ ਨੇ ਬੜੀ ਉੱਪਰ ਤੋਂ ਗੱਲਾਂ ਗਈਆਂ ਬੜੀ ਗਹਿਰਾਈ ਦੀਆਂ ਗੱਲਾਂ ਫਿਰ ਕਬੀਰ ਗਹਿਰਾਈ ਦੀਆਂ ਗੱਲਾਂ ਹੀ ਕਰਦੇ ਨੇ ਗੁਰੂ ਨਾਨਕ ਸਾਹਿਬ ਗਹਿਰਾਈ ਦੀਆਂ ਗੱਲਾਂ ਕਰਦੇ ਨੇ ਜਿਵੇਂ ਸੂਰਜ ਚਾਰੇ ਪਾਸੇ ਵਿਰਾਜਮਾਨ ਹੈ ਐਵੇਂ ਘੱਟ ਘੱਟ ਦੇ ਅੰਦਰ ਉਹ ਪਰਮਾਤਮਾ ਵਿਰਾਜਮਾਨ ਕਿਵੇਂ ਜਿਵੇਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਗਲ ਬਨਸਪਤ ਮਹਿ ਪੈ ਸੰਤਰ ਸਗਲ ਦੁੱਧ ਮੈਂ ਘੀਆ ਸਾਰੀ ਲੱਕੜ ਜਿਤਨੀ ਵੀ ਤੁਸੀਂ ਦੇਖ ਰਹੇ ਇਹਦੇ ਵਿੱਚ ਅੱਗ ਵਿਰਾਜਮਾਨ ਹੈ ਸਾਇੰਸ ਮੰਨਦੀ ਹੈ ਦੁਨੀਆਂ ਦਾ ਕਿਹੜਾ ਦੁੱਧ ਹੈ ਜਿਹਦੇ ਵਿੱਚ ਮੱਖਣ ਨਹੀਂ ਘੀਆ ਸਾਰੇ ਦੁੱਧਾਂ ਦੇ ਵਿੱਚ ਘੀ ਹੈ ਤੇ ਹੁਣ ਇੱਕ ਬੰਦਾ ਕਵੇ ਨਹੀਂ ਹੈ ਮੱਖਣ ਨਹੀਂ ਹੈ ਫਿਰ ਨਹੀਂ ਹੈ ਉਹਦੇ ਜਿੱਥੇ ਉਹ ਖੜਾ ਹੋ ਕੇ ਦੇਖ ਰਿਹਾ ਨਹੀਂ ਹੈ ਹੁਣ ਕੱਚੇ ਦੁੱਧ ਚ ਕਿੱਥੋਂ ਕੱਢਾਂਗੇ ਕੱਢ ਸਕਦੇ ਅਸੀਂ ਇੱਕ ਕੱਚਾ ਦੁੱਧ ਅਗਰ ਗਾਂ ਜਾਂ ਮੱਝ ਚੋਈਏ ਤੇ ਲਿਆ ਕੇ ਉਹਨੂੰ ਰੱਖਿਆ ਦੁੱਧ ਨੂੰ ਕੋਈ ਕਵੇ ਇਹਦੇ ਚੋਂ ਮੱਖਣ ਕੱਢੋ ਹੁਣ ਉਹਨੂੰ ਕਹਿਣਾ ਪਏਗਾ ਮੱਖਣ ਤੇ ਹੈ ਤੇ ਥੋੜਾ ਜਿਹਾ ਸਬਰ ਸੰਤੋਖ ਰੱਖ ਤੇ ਮੱਖਣ ਕੱਢ ਕੇ ਉਹ ਕਹੇਗਾ ਨਹੀਂ ਹੁਣੇ ਵਿਖਾਓ, ਫਿਰ ਉਹਨੂੰ ਕਹਿਣਾ ਪਏਗਾ ਨਹੀਂ। ਤੇ ਹੁਣ ਇੱਕ ਅੰਧਾ ਆਦਮੀ ਇੱਕ ਗੱਲ ਕਵੇ ਸੂਰਜ ਨਹੀਂ ਹੈ ਸੂਰਜ ਨਹੀਂ ਹੈ, ਮੈਨੂੰ ਦਿਖਾ ਦਵੋ ਮੈਨੂੰ ਦਿਖਾ ਦਵੋ ਸੂਰਜ ਮੈਂ ਮੰਨ ਲਵਾਂਗਾ। ਸੂਰਜ ਇੱਕ ਬੰਦੇ ਨੇ ਅੱਖਾਂ ਬੰਦ ਕੀਤੀਆਂ ਨੇ ਉਹ ਕਹਿੰਦਾ ਸੂਰਜ ਨਹੀਂ ਹੈ ਮੈਨੂੰ। ਹੁਣ ਸਿਆਣਾ ਕਵੇਗਾ ਅੱਖਾਂ ਖੋਲ ਸੂਰਜ ਨਜ਼ਰ ਆ ਜਾਵੇਗਾ, ਅੱਖਾਂ ਤੇ ਖੋਲਣੀਆਂ ਪੈਣਗੀਆਂ ਨਾ। ਪਰ ਹੁਣ ਕੀ ਪ੍ਰਤੱਖ ਪ੍ਰਮਾਣ, ਇਕੱਲੇ ਬੰਦੇ ਨੂੰ ਕੋਈ ਕੀ ਪ੍ਰਮਾਣ ਦਾਂਗੇ ਸੀ ਸੂਰਜ ਦਾ। ਇੱਕ ਅੰਧਾ ਬੰਦਾ ਬਚਪਨ ਤੋਂ ਉਹਨੂੰ ਸੂਰਜ ਦੀਆਂ ਕੀ ਗੱਲਾਂ, ਉਹ ਬੜਾ ਚਿੱਟਾ ਹੈ ਉਹ ਬੜਾ ਵੱਡਾ ਹੈ, ਸੁਣਦਾ ਰਹੇਗਾ ਬੇਚਾਰਾ, ਸੁਣੀ ਜਾਏਗਾ ਸੁਣੀ ਜਾਏਗਾ, ਉਹਦਾ ਅਨੁਭਵ ਹੋਏਗਾ ਕੋਈ ਐਕਸਪੀਰੀਅੰਸ ਬਣੇਗਾ ਉਹਦਾ ਕੋਈ, ਕੁਛ ਵੀ ਨੀ ਉਹਦੇ ਵਾਸਤੇ ਤੇ, ਕੁਛ ਵੀ ਨੀ, ਖਤਮ ਕੰਮ। ਲੇਕਿਨ ਜਿਹਦੇ ਕੋਲ ਅੱਖ ਹੈ ਉਹਨੂੰ ਕਹਿਣ ਦੀ ਲੋੜ ਨੀ, ਦੇਖੇਗਾ ਉਹ ਪੁੱਛੇਗਾ ਵੀ ਨੀ ਕਦੀ ਸੂਰਜ ਹੈ। ਹੁਣ ਇੱਕ ਬੰਦਾ ਕਵੇ ਪ੍ਰਮਾਤਮਾ ਦਿਖਾ ਦਵੋ ਤੇ ਮੈਂ ਮੰਨ ਲਵਾਂਗਾ, ਤੇ ਉਹਨੂੰ ਕਹਿਣਾ ਪਏਗਾ ਮਨ ਅੰਧਾ ਨਾਉ ਸੁਜਾਨ, ਕੋਈ ਆਪਣੇ ਮਨ ਦੀ ਅੱਖ ਖੋਲ, ਪ੍ਰਮਾਤਮਾ ਤੇਰੇ ਅੱਗੇ ਹੀ ਬੈਠਾ ਜਿੱਥੇ ਤੂੰ ਬਿਰਾਜਮਾਨ ਹੈ, ਹਰ ਜਗ੍ਹਾ ਤੇਰੇ ਅੰਦਰ ਬਿਰਾਜਮਾਨ ਹੈ, ਪ੍ਰਭੂ ਬਿਰਾਜਮਾਨ ਹੈ, ਮਨ ਦੀ ਅੱਖ ਤੇ ਖੋਲ। ਪਰ ਮਨ ਦੀ ਅੱਖ ਨਹੀਂ ਖੋਲਦੀ, ਮਨ ਦੀ ਅੱਖ ਖੁੱਲੇ ਤੇ ਪ੍ਰਮਾਤਮਾ ਨਜ਼ਰ ਆਵੇ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਹਰ ਪਾਸੇ ਉਹ ਨਿਰੰਕਾਰ ਵਿਆਪਕ ਹੈ ਤੇ ਹਰ ਜਗ੍ਹਾ ਵਿਆਪਕ ਹੈ, ਹਰ ਸਰੀਰ ਚ ਇਹ ਗੱਲਾਂ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਤੇ ਜੋ ਗੁਰੂ ਕਹਿ ਰਹੇ ਨੇ ਉਹ ਸੱਚ ਕਹਿ ਰਹੇ ਨੇ। ਲੇਕਿਨ ਅਸੀਂ ਝੂਠ ਜਾਂ ਸਾਨੂੰ ਇਹ ਗੱਲਾਂ ਉੱਪਰ ਉੱਪਰ ਦੀਆਂ ਲੱਗਦੀਆਂ ਨੇ ਚਲੋ, ਪਰ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਨਹੀਂ, ਸਤਿਗੁਰ ਦੀ ਬਾਣੀ ਨੂੰ ਸੱਚ ਕਰਕੇ ਮੰਨੋ। ਗੁਰਦੇਵ ਪਾਤਸ਼ਾਹ ਦੀ ਬਾਣੀ ਸੱਚ ਹੈ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਵਿਆਪਕ ਹੈ, ਵਿਆਪਕ ਹੈ ਤੇ ਸਿਰਫ ਮਨ ਦੀ ਅੱਖ ਬੰਦ ਹੈ। ਤੇ ਫਿਰ ਜਪ ਜਪ ਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਿਮਰ 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 ਗੁਰੇ ਆਪਣਾ ਸੋਇਆ ਮਨ ਜਾਗਾਈ, ਆਪਣੇ ਮਨ ਨੂੰ ਜਗਾਣਾ ਕਿਵੇਂ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸਿਰਫ ਆਪਣੇ ਮਨ ਨੂੰ ਜਗਾਉਣ ਲਈ ਹੈ, ਹੋਰ ਪ੍ਰਮਾਤਮਾ ਨੂੰ ਸੁਣਾਉਣ ਲਈ ਨਹੀਂ। ਉਹਦੇ ਪੇਕਤ ਸੁਣਤ ਸਦਾ ਹੈ ਸੰਗੇ, ਸਾਡੀਆਂ ਗੱਲਾਂ ਸਭ ਸੁਣ ਰਿਹਾ, ਉਹ ਦੇਖ ਰਿਹਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਪਰ ਸਾਡਾ ਮਨ ਗੁਰੂ ਸ਼ਬਦ ਨੂੰ ਨਹੀਂ ਸੁਣਦਾ, ਅਸੀਂ ਕਿਤੇ ਹੁੰਦੇ ਹਾਂ, ਮਨ ਕਿਤੇ ਹੁੰਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਵਿਆਪਕ ਹੈ, ਹਰ ਜਗ੍ਹਾ ਹੈ,
ਇੱਕੋ ਹਰ ਰਵਿਆ ਸਰਬ ਥਾਂ,
ਇੱਕੋ ਹੀ ਹਰੀ ਉਹ ਪ੍ਰਮਾਤਮਾ ਰਵਿਆ ਹੋਇਆ ਪਾ, ਵਿਆਪਕ ਹੈ ਕਿੱਥੇ, ਸਾਰਿਆਂ ਥਾਵਾਂ ਦੇ ਵਿੱਚ, ਕਿਵੇਂ, ਜਿਵੇਂ ਦੁੱਧ ਦੇ ਕਣ ਕਣ ਦੇ ਵਿੱਚ ਘੀ ਵਿਆਪਕ ਹੈ। ਹੁਣ ਇੱਕ ਕਟੋਰੀ ਦੇ ਵਿੱਚ ਦੁੱਧ ਹੋਵੇ ਉਹਦੇ ਚ ਵੀ ਘਿਓ ਹੈ, ਤੇ ਜੇ ਇੱਕ ਹੋਦੀ ਦੇ ਵਿੱਚ ਦੁੱਧ ਭਰ ਦਈਏ ਉਹਦੇ ਵਿੱਚ ਵੀ ਘਿਓ ਹੈ। ਪਰ ਹੁਣ ਬੰਦਾ ਕਿ ਨਹੀਂ ਹੈ ਘਿਓ, ਫਿਰ ਉਹਨੂੰ ਕੀ ਸਮਝਾਈਏ, ਮੂਰਖ ਹੀ ਹੋਏਗਾ, ਅਕਲ ਬੰਦ ਹੋਏਗੀ, ਦਿਮਾਗ ਨਹੀਂ ਹੋਏਗਾ, ਕਹਿਣਾ ਪਏਗਾ ਵੀ ਕੋਈ ਗਿਆਨ ਨਹੀਂ ਹੈ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸ਼ੋ, ਉਹ ਪ੍ਰਮਾਤਮਾ ਰਵਿਆ ਹੋਇਆ ਹੈ, ਸਾਰੇ ਸਰੀਰਾਂ ਚ ਰਵਿਆ ਹੋਇਆ ਹੈ, ਸਾਰੀ ਬਨਸਪਤੀ ਚ ਰਵਿਆ ਹੋਇਆ ਹੈ। ਇੱਕ ਨਿਰਮਲੇ ਸੰਤ ਸਨ, ਉਹ ਆਪਣੇ ਇੱਕ ਸ਼ਿਸ਼ ਦੇ ਨਾਲ ਜਾ ਰਹੇ ਸਨ, ਤੇ ਜਾਂਦੇ ਜਾਂਦੇ ਇੱਕ ਬਤੂਆਂ ਦੀ ਇੱਕ ਵਾਟ ਸੀ, ਬਤੂਆਂ ਦੇ ਖੇਤ ਦੇ ਕੋਲ ਬੈਠ ਗਏ। ਤੇ ਉਹ ਬਤੂ ਬੜੇ ਕਾਲੇ ਜੇ ਰੰਗ ਦੇ, ਸ਼ਿਆਮ ਦਾ ਅਰਥ ਹੁੰਦਾ ਜਿਹੜੇ ਬਹੁਤੇ ਕਾਲੇ ਨਾ ਹੋਣ ਉਹਨੂੰ ਸ਼ਿਆਮ ਕਿਹਾ ਜਾਂਦਾ। ਤੇ ਉਹ ਕੋਲ ਬੈਠ ਗਏ, ਤੇ ਉਹ ਜਦੋਂ ਬਤੂਆਂ ਦੇ ਕੋਲ ਜਾ ਕੇ ਬੈਠੇ ਤੇ ਉਹ ਰੋਈ ਜਾਣ, ਰੋਣਾ ਹੀ ਨਾ ਰੁਕੇ, ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ, ਬਸ ਇਹੀ ਅਲਾਪ ਗਾਈ ਜਾਣ, ਸ਼ਿਆਮ ਸੁੰਦਰ ਤੈਨੂੰ ਛੱਡਦਾ। ਬਤੂਆਂ ਨੂੰ ਵੇਖ ਕੇ ਤੇ ਰੱਬ ਚੇਤਿਆ, ਪ੍ਰਮਾਤਮਾ ਇਹ ਵੀ ਤੇ ਤੇਰਾ ਹੀ ਰੂਪ ਨੇ। ਹੁਣ ਕੋਈ ਕਵੇ ਬਤੂਆਂ ਚ ਪ੍ਰਭੂ, ਹਾਂ ਇੱਕ ਸੰਤ ਦੀ ਮੈਂ ਪੜ ਰਿਹਾ ਸਾ ਗਾਥਾ, ਸ਼ਾਇਦ ਉਹ ਜੰਮੂ ਕਸ਼ਮੀਰ ਦੇ ਵਿੱਚ ਹੋਏ। ਕਹਿੰਦੇ ਨੇ ਇਤਨਾ ਕੁ ਮਨ ਨਿਰਮਲ ਹੋ ਗਿਆ ਸੀ, ਬੈਰਾਗੀ ਹੋ ਗਏ ਸਨ, ਕਿ ਇੱਕ ਦਿਨ ਕੋਈ ਲੈ ਕੇ ਆਇਆ ਦੁੱਧ, ਤੇ ਕਹਿੰਦੇ ਨੇ ਦੁੱਧ ਪੀ ਲੋ, ਦੁੱਧ ਨੂੰ ਫੜ ਕੇ ਰੋਈ ਜਾਣ, ਦੋ ਘੰਟੇ ਰੋਂਦੇ ਰਹੇ ਹੱਥ ਦੇ ਵਿੱਚ ਦੁੱਧ ਦਾ ਕਟੋਰਾ। ਉਹ ਕਹਿੰਦੇ ਨੇ ਕੀ ਹੋਇਆ ਸੰਤ ਜੀ, ਕਹਿੰਦੇ ਨੇ ਰੱਬ ਦਾ ਇੰਨਾ ਪਿਆਰਾ ਰੂਪ ਵਿਗਾੜਨ ਨੂੰ ਦਿਲ ਨਹੀਂ ਕਰਦਾ। ਉਹਨਾਂ ਨੇ ਸੇਬ ਲਿਆ ਕੇ ਦਿੱਤੇ, ਸੇਬ ਹੱਥ ਚ ਫੜਿਆ, ਦੋ ਘੰਟੇ ਸੇਬ ਨੂੰ ਫੜ ਕੇ ਰੋਈ ਗਏ। ਕਹਿੰਦੇ ਨੇ ਰੱਬ ਦਾ ਇਤਨਾ ਪਵਿੱਤਰ ਰੂਪ ਇਹਨੂੰ ਕਿਵੇਂ ਵਿਗਾੜ ਦਵਾਂ, ਜਿਸ ਨਿਰੰਕਾਰ ਨੇ ਇੰਨਾ ਸੋਹਣਾ ਸਰੂਪ ਬਣਾਇਆ ਮੈਂ ਇਹਨੂੰ ਕਿਵੇਂ ਤੋੜ ਦਵਾਂ। ਗਹਿਰਾਈ ਦੀ ਗੱਲ ਹੈ ਨਾ, ਤੇ ਸਮਝਣਾ ਪਏਗਾ, ਬਹੁਤ ਗਹਿਰਾਈ ਦੀ ਗੱਲ ਕਰ ਗਏ। ਕਬੀਰ ਮਨ ਨਿਰਮਲ, ਇੰਨੇ ਨਿਰਮਲ ਹੋ ਗਏ, ਇਤਨੇ ਥੱਲੇ ਚਲੇ ਗਏ, ਇਤਨੀ ਨਿਮਰਤ, ਇਤਨੇ ਪ੍ਰੇਮ ਚ ਭਿੱਜ ਗਏ, ਜੋ ਦਿਸੈ ਤੋ ਤੇਰਾ ਰੂਪ, ਜੋ ਤੋਂ ਭਾਵ ਐਵਰੀਥਿੰਗ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਨਜ਼ਰ ਆ ਰਹੇ ਨੇ, ਬਾਕੀ ਸਾਰਾ ਕੁਛ, ਹੁਣ ਸਾਰਾ ਕੁਛ ਹੀ ਗੁਰੂ ਨਜ਼ਰ ਆ ਰਿਹਾ, ਜਰਰੇ ਜਰਰੇ ਚ ਪ੍ਰਮਾਤਮਾ ਨਜ਼ਰ ਆ ਗਿਆ। ਇਹੋ ਵੀ ਸੰਸਾਰ ਤੁਮ ਦੇਖਦੇ, ਇਹੋ ਹਰਕਾ ਰੂਪ ਹੈ। ਹੁਣ ਉਹਨਾਂ ਨੇ ਸੇਬ ਨੀ ਛਕਿਆ, ਤੇ ਫਿਰ ਕਹਿੰਦੇ ਨੇ ਸਾਰਾ ਕੁਛ ਛੱਡ ਦਿੱਤਾ। ਤੇ ਫਿਰ ਇੱਕ ਦਿਨ ਜਾ ਰਹੇ ਸਨ, ਤੇ ਜਾਂਦੇ 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 ਇੱਕ ਜਣਾ ਘਾਹ ਵੱਢ ਰਿਹਾ ਸੀ, ਉਹਨੂੰ ਕਹਿੰਦੇ ਨੇ ਉੱਥੇ ਰੋਣ ਬਹਿ ਗਏ, ਤੇ ਉਹਨੂੰ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਦੇ ਬੰਦਾ ਕਿਉਂ ਪ੍ਰਮਾਤਮਾ ਨੂੰ ਵੱਢੀ ਜਾ ਰਿਹਾ। ਇਤਨੇ ਪਰਮਾਤਮਾ ਨੂੰ ਦੁੱਖ ਕਿਉਂ ਦੇ ਰਹੇ? ਹੁਣ ਘਾਹ ਦੇ ਵਿੱਚ ਵੀ ਰੱਬ ਨਜ਼ਰ ਆ ਰਿਹਾ। ਤੇ ਕਹਿੰਦੇ ਨੇ ਅਗਲਾ ਵੀ ਥੋੜਾ ਸਿਆਣਾ ਸੀ, ਉਹ ਕਹਿਣ ਲੱਗਾ, ਸੰਤ ਜੀ ਜੇ ਮੈਂ ਘਾਹ ਵੱਢ ਰਿਹਾ, ਤੁਸੀਂ ਘਾਹ ਤੇ ਤੁਰ ਰਹੇ, ਕਿਉਂ ਪਰਮਾਤਮਾ ਨੂੰ ਲਤਾੜੀ ਜਾ ਰਹੇ ਹੋ? ਫਿਰ ਕਿਉਂ ਪਰਮਾਤਮਾ ਨੂੰ ਲਤਾੜੀ ਜਾ ਰਹੇ ਹੋ? ਇਤਨੀ ਗੱਲ ਜਦੋਂ ਕੋਈ ਰੋਣ, ਕਹਿੰਦੇ ਨੇ ਰੋਣ ਛੁੱਟ ਪਿਆ, ਜੋੜੇ ਲਾਏ, ਇੱਕ ਗੁਫਾ ਸੀ ਉੱਥੇ ਚਲੇ ਗਏ, ਤੇ ਡੇਢ ਮਹੀਨੇ ਬਾਅਦ ਫਿਰ ਉਹਨਾਂ ਦੀ ਲਾਸ਼ ਨਿਕਲੀ, ਚੱਲ ਬਾਹਰ ਨੀ ਨਿਕਲੇ, ਨਾ ਕੁਛ ਖਾਧਾ ਨਾ ਕੁਛ ਪੀਤਾ, ਤੇ ਲੀਨ ਹੋ ਗਏ, ਸਾਰਾ ਕੁਛ ਉਹ ਨਜ਼ਰ ਆ ਗਿਆ। ਹੁਣ ਇਹ ਵੀ ਅਵਸਥਾ ਬਣ ਜਾਂਦੀ ਅਗਰ ਗੁਰਬਾਣੀ ਦੇ ਅਰਥ ਲਈਏ, ਤੇ ਬਣੀ ਕਿਸੇ ਦੀ? ਜੋ ਦੀ ਸਹਿ ਸੋ, ਤੇ ਖਾਣੇ ਚ ਵੀ ਪਰਮਾਤਮਾ ਹੈ, ਖਾਣੇ ਤੋਂ ਸਾਰੀ ਜਗ੍ਹਾ ਹੀ ਉਹ ਹੈ, ਜੋ ਕਹਿੰਦੇ ਨੇ ਇੰਜ ਹੈ ਉਂਜ ਹੈ। ਤੇ ਇਹ ਵੀ ਗੱਲ ਸਮਝੋ ਨਾ, ਵਿਆਪਕ ਹੈ ਪਰਮਾਤਮਾ ਹਰ ਜਗ੍ਹਾ, ਪਰ ਗੁਰਦੇਵ ਨੇ ਥੋੜੀ ਜਿਹੀ ਅਕਲ ਦਿੱਤੀ ਹੈ, ਬੰਦੇ ਨੂੰ ਸਮਝ ਕੇ ਚੱਲਣਾ ਚਾਹੀਦਾ, ਛੋਟੀ ਛੋਟੀ ਗੱਲਾਂ ਤੇ ਨਹੀਂ ਰੁਕਣਾ ਚਾਹੀਦਾ, ਇਹਦੇ ਨਾਲ ਖਾਣ ਨਾਲ, ਉਹਦੇ ਨਾਲ ਖਾਣ ਨਾਲ ਰੱਬ ਰੁੱਸ ਜਾਏਗਾ, ਹੈ ਹੀ ਰੱਬ, ਰੱਬ ਤੋਂ ਬਿਨਾਂ ਹੈ ਕੀ? ਗੁਰਦੇਵ ਪਾਤਸ਼ਾਹ ਜੀ ਫਿਰ ਕਿਰਪਾ ਕਰ ਰਹੇ ਨੇ, ਉਹ ਇੱਕ ਹੀ ਰਵਿਆ ਹੋਇਆ ਵਿਆਪਕ ਹੈ, ਕੋਈ ਐਸੀ ਜਗ੍ਹਾ ਨੀ ਜਿੱਥੇ ਇੱਕ ਨਹੀਂ ਹੈ।
ਗੁਰਸਬ ਦੀ ਮਿਲਿਆ ਮੇਰੀ ਮਾਂ,
ਇਹ ਮੇਰੀ ਮਾਂ, ਹੁਣ ਉਹਨੂੰ ਮਿਲਾਂ ਕਿਵੇਂ ਜਿਹੜਾ ਵਿਆਪਕ ਹੈ, ਮਨ ਅੰਧਾ ਹੈ, ਹੁਣ ਜਾਗੇ ਕਿਵੇਂ? ਮਨ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ, ਗੁਰੂ ਦਾ ਸ਼ਬਦ ਜਪ ਜਪ ਕੇ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ। ਜੋ ਭੇਦ ਹੈ, ਅੱਖ ਬੰਦ ਹੈ ਮਨ ਦੀ, ਉਹ ਜਦੋਂ ਖੁੱਲ ਜਾਂਦੀ ਹੈ ਤੇ ਫਿਰ ਆਨੰਦ ਬਣ ਜਾਂਦਾ। ਕਬੀਰ ਜੀ ਕਹਿੰਦੇ ਨੇ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਮਨ ਦੀ ਅੱਖ ਖੁੱਲੀ, ਮਨ ਨਿਰਮਲ ਹੋ ਗਿਆ, ਹੁਣ ਪਰਮਾਤਮਾ ਨਜ਼ਰ ਆ ਗਿਆ। ਪਰ ਕਿਵੇਂ? ਗੁਰੂ ਦੇ ਸ਼ਬਦ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪ ਕੇ ਗੁਰਬਾਣੀ ਦਾ ਪਾਠ ਕਰਨਾ ਹੈ। ਪਾਠ ਕਰਨਾ ਅੱਡ ਹੈ, ਤੇ ਇੱਕ ਪੰਕਤੀ ਹੁੰਦੀ ਹੈ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਮਨ ਨੂੰ ਕਿਹਾ ਜਪ, ਉਹ ਜਪ ਕਿਵੇਂ ਹੋਏਗਾ ਜੇ ਬਾਣੀ ਕੰਠ ਹੋਏ? ਜੇ ਬਾਣੀ ਕੰਠ ਹੈ, ਨੇਤਰ ਅੰਤਰਮੁਖੀ ਹੋ ਕੇ ਗੁਰਦੇਵ ਪਾਤਸ਼ਾਹ ਜੀ ਦੀ ਬਾਣੀ ਜਪਜੀ ਸਾਹਿਬ ਕਰ ਰਹੇ ਹਾਂ, ਤੇ ਧਿਆਨ ਬਾਣੀ ਚ ਜੁੜਿਆ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਉਹ ਫਿਰ ਬਾਣੀ ਦਾ ਜਪ ਹੋਏਗਾ। ਬਾਣੀ ਕੰਠ ਹੋਵੇ, ਵਾਹਿਗੁਰੂ ਵਾਹਿਗੁਰੂ ਕਰੀਏ, ਤੇ ਫਿਰ ਬਾਣੀ ਜਪਜੀ ਸਾਹਿਬ ਚੱਲ ਰਿਹਾ ਤੇ ਉਹਨੂੰ ਸੁਣੀਏ, ਉਹ ਸੁਣਨ ਦੇ ਨਾਲ ਮਨ ਜਾਗ ਪਏਗਾ। ਤੇ ਹੁਣ ਪ੍ਰਸ਼ਨ ਖੜਾ ਹੁੰਦਾ, ਜਿਹਨਾਂ ਨੂੰ ਬਾਣੀ ਨਹੀਂ ਪੜਨੀ ਹੁੰਦੀ ਉਹ ਕਿੱਧਰ ਜਾਣ? ਫਿਰ ਉਹਨਾਂ ਲਈ ਗੁਰਦੇਵ ਕਹਿੰਦੇ ਨੇ, ਬਾਣੀ ਨਹੀਂ ਹੁੰਦੀ, ਵਾਹਿਗੁਰੂ ਤੇ ਬੋਲ ਸਕਦੇ ਹੋ ਨਾ, ਵਾਹਿਗੁਰੂ ਤੇ ਕੋਈ ਵੀ ਕਹਿ ਸਕਦਾ, ਵਾਹਿਗੁਰੂ ਗੁਰੂ ਮੰਤਰ ਹੈ, ਜਪ ਹਾਂ ਮੈਂ ਕੋਈ, ਫਿਰ ਵਾਹਿਗੁਰੂ ਵਾਹਿਗੁਰੂ ਕਹਿ, ਹੰਕਾਰ ਚਲਾ ਜਾਏਗਾ, ਮਨ ਦੀ ਅੱਖ ਖੁੱਲ ਜਾਏਗੀ, ਸਾਰੇ ਪਾਸੇ ਨਿਰੰਕਾਰ ਪ੍ਰਤੀਤ ਹੋਏਗਾ, ਜੋ ਵਿਆਪਕ ਹੈ ਉਹ ਨਜ਼ਰ ਆ ਜਾਏਗਾ। ਪਰ ਕਿਵੇਂ? ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਬੋਲ ਦੇ ਨਾਲ, ਗੁਰੂ ਦੇ ਮੰਤਰ ਦੇ ਨਾਲ।
ਰਹਾਉ ਘੱਟ ਘੱਟ ਅੰਤਰ ਇੱਕੋ ਹਰ ਸੋਏ,
ਵਿਸਰਾਮ ਦੇ ਕੇ ਕਹਿੰਦੇ ਨੇ, ਘੱਟ ਘੱਟ ਅੰਤਰ, ਇਹ ਕੋਈ ਵੀ ਚੀਜ਼ ਨਹੀਂ, ਕਿਸੇ ਤੋਂ ਵੀ ਈਰਖਾ ਨਾ ਕਰਿਆ ਕਰੋ, ਕਿਸੇ ਤੋਂ ਵੀ ਕੰਨੀ ਨਾ ਕਤਰਾਓ, ਕਿਉਂ? ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਘੱਟ ਘੱਟ ਚੋ, ਹਰ ਪਾਸੇ ਹੀ ਉਹ ਹੈ, ਆਪ ਹੀ ਬਿਰਾਜਮਾਨ। ਗੁਰਦੇਵ ਕਹਿੰਦੇ ਨੇ, ਉਹੀ ਉਹ ਹੈ, ਉਹਦੇ ਤੋਂ ਸਿਵਾ ਹੈ ਕੌਣ? ਉਹ ਆਪ ਹੀ ਤੇ ਬਿਰਾਜਮਾਨ ਹੈ। ਜਿਸ ਵੀ ਭਗਤ ਨੇ ਗੁਰੂ ਦੇ ਨਾਲ ਪਿਆਰ ਕੀਤਾ, ਉਹਨੇ ਸੰਸਾਰ ਨਾਲ ਵੀ ਪਿਆਰ ਕੀਤਾ, ਵੈਰ ਨਹੀਂ ਕੀਤਾ। ਸਭ ਕੋ ਮੀਤ ਹਮ ਆਪਣ ਕੀਨਾ, ਅਸੀਂ ਰੋਜ਼ ਪੜ੍ਹਨੇ ਹਾਂ, ਸਾਰਿਆਂ ਦੇ ਮਿੱਤਰ ਹਾਂ ਗੁਰਦੇਵ ਅਸੀਂ। ਹਮ ਸਭਨਾ ਕੇ ਸਾਜਨ ਦੂਰ ਪਰਾਇਓ, ਮਨ ਕਾ ਬਿਰਹਾ ਤਾ ਮੇਲ ਕੀਓ, ਮੇਰਾ ਰਾਜਨ ਵਿਛੋੜਾ ਚਲਾ ਗਿਆ, ਮੇਰੇ ਸਾਰੇ ਭਰਾ ਬਣ ਗਏ ਨੇ, ਮਿੱਤਰ ਬਣ ਗਏ ਨੇ ਸਾਰਿਆਂ ਨੂੰ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਹੁਣ ਤਾਤ ਚਲੀ ਗਈ ਹੈ, ਬੁਰਾਈ ਚਲੀ ਗਈ ਹੈ, ਹੁਣ ਸਾਰਿਆਂ ਦੇ ਨਾਲ ਮਿੱਤਰਤਾ ਬਣ ਗਈ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਇੱਕ ਰਵਿਆ ਹੋਇਆ ਵਿਆਪਕ ਹੈ, ਜਰੇ ਜਰੇ ਦੇ ਵਿੱਚ ਇੱਕ ਦਾ ਹੀ ਨੂਰ ਹੈ।
ਗੁਰ ਮਿਲਿਆ ਇੱਕ ਪ੍ਰਗਟ ਹੋਏ,
ਗੁਰੂ ਦੇ ਮਿਲਣ ਦੇ ਨਾਲ ਇੱਕ ਪ੍ਰਗਟ, ਇੱਕ ਤੇ ਪ੍ਰਗਟ ਹੈ। ਹੁਣ ਪ੍ਰਸ਼ਨ ਅਸੀਂ ਕਰਾਂਗੇ, ਗੁਰਦੇਵ ਇੱਕ ਕਿਹੜਾ ਪ੍ਰਗਟ ਹੋਵੇ? ਉਹ ਤੇ ਜਹਰਾ ਜ਼ਹੂਰ, ਉਹ ਤੇ ਹਾਜ਼ਰ ਹਜ਼ੂਰ, ਉਹ ਤੇ ਸਰਬ ਕਲਾ ਭਰਪੂਰ ਹੈ, ਤੇ ਉਹ ਕਿਵੇਂ ਪ੍ਰਗਟ ਹੋ ਜਾਵੇ? ਉਹ ਤੇ ਪ੍ਰਗਟ ਹੈ, ਇੱਕ ਪ੍ਰਗਟ ਹੋਣ ਤੋਂ ਭਾਵ ਆਪਣਾ ਮਨ ਜਾਗ ਜਾਂਦਾ ਹੈ, ਤੇ ਪ੍ਰਗਟ ਕਹਿਣਾ ਪੈਂਦਾ, ਲੇਕਿਨ ਉਹ ਤੇ ਪ੍ਰਗਟ ਹੀ ਹੈ, ਜੋ ਠਾਕੁਰ ਸੱਚ ਸਦਾ ਹਜ਼ੂਰ ਹੈ, ਸਦਾ ਹੀ ਹਾਜ਼ਰ ਹੈ। ਤੇ ਫਿਰ ਉਹ ਪ੍ਰਗਟ ਕਿੱਥੇ ਹੋਏਗਾ? ਕਿਉਂਕਿ ਕਿਤੇ ਗੁਪਤ ਤੇ ਹੋ ਨਹੀਂ ਸਕਦਾ, ਅਸੀਂ ਗੁਪਤ ਹੋਏ ਬੈਠੇ ਹਾਂ। ਤੇ ਗੁਰਦੇਵ ਪਾਤਸ਼ਾਹ ਕਹਿੰਦੇ, ਫਿਰ ਇੱਕ ਪ੍ਰਗਟ ਤੋਂ ਭਾਵ ਮਨ ਦੀ ਅੱਖ ਖੁੱਲ ਗਈ ਹੈ, ਹੁਣ ਪ੍ਰਭੂ ਨਜ਼ਰ ਆ ਰਿਹਾ, ਬੜੀ ਖੇਡ ਹੈ ਧਰਮ ਦੀ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਮਨ ਦੀ ਅੱਖ ਖੁੱਲ ਦੇ, ਫਿਰ ਨਿਰੰਕਾਰ ਨਜ਼ਰ ਆਇਆ ਹੈ।
ਇੱਕੋ ਇੱਕ ਰਹਿਆ ਭਰਪੂਰ,
ਭਰਿਆ ਪਿਆ ਕੁੱਟ ਕੁੱਟ ਕੇ ਹਰ ਜੰਗੇ, ਇੱਕੋ ਹੀ ਪ੍ਰਮਾਤਮਾ ਭਰਿਆ ਪਿਆ ਹੈ, ਉਹ ਨਜ਼ਰ ਆ ਗਿਆ ਗੁਰੂ ਦੀ ਕਿਰਪਾ ਨਾਲ।
ਸਾਕਤ ਨਾ ਲੋਭੀ ਜਾਣ ਹੈ ਦੂਰ,
ਪਰ ਸਾਕਤ ਲੋਭੀ ਦੁਸ਼ਟ ਇਨਸਾਨ ਉਹਨੂੰ ਦੂਰ ਜਾਣੇਗਾ, ਕਿਉਂਕਿ ਮਨ ਅੱਖ ਦੀ ਬੰਦ ਹੈ। ਹੁਣ ਕਿਵੇਂ ਨਜ਼ਰ ਆਵੇ? ਮਨ ਅੱਖ ਬੰਦ ਹੈ ਤੇ ਮਨ ਅੰਧਾ ਹੋਇਆ ਬੈਠਾ ਹੈ, ਸਾਕਤ ਲੋਭੀ ਨੂੰ ਨੀ ਰੱਬ ਫਿਰ ਨਜ਼ਰ ਹੈ, ਉਹਦੇ ਅੰਦਰ ਵੀ, ਪਰ ਐਵੇਂ ਅੰਦਰ ਉਹਦੀ ਜੇਬ ਚ ਹੀਰਾ, ਉਹਨੂੰ ਪਤਾ ਹੀ ਕੋਈ ਨੀ। ਭਗਤ ਨੇ ਹੱਥ ਚ ਜੇਬ ਛੱਤ ਮਾਰਿਆ ਉਹਨੂੰ ਪਤਾ ਲੱਗਾ ਇਤਨਾ ਨਿਰਮੁਲਕ ਹੀਰਾ ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਉਹਨੂੰ ਪਤਾ ਲੱਗ ਗਿਆ ਤੇ ਜਿਹੜਾ ਸਾਕਤ ਹੈ ਉਹਨੂੰ ਪਤਾ ਨਹੀਂ, ਦੋਵੇਂ ਹੀ ਬਾਦਸ਼ਾਹ ਨੇ ਪਰ ਸਾਕਤ ਨੂੰ ਗਿਆਨ ਨਹੀਂ ਹੈ ਤੇ ਸੰਤ ਨੂੰ ਗਿਆਨ ਹੋ ਗਿਆ ਮੇਰੀ ਜੇਬ ਚ ਹੀਰਾ ਉਹਨੇ ਕੱਢ ਕੇ ਦੇਖ ਲਿਆ, ਉਹ ਧਨਵਾਨ ਬਣ ਗਿਆ, ਉਹਨੇ ਮਨ ਦੇ ਅੰਦਰ ਜੋ ਹੀਰਾ ਉਹਨੂੰ ਜਾਣ ਲਿਆ, ਪਰ ਲੋਭੀ ਦੇ ਲਈ ਉਹ ਦੂਰ ਹੈ।
ਇੱਕੋ ਇੱਕ ਵਰਤ ਹਰ ਲੋਏ,
ਇੱਕੋ ਪ੍ਰਮਾਤਮਾ ਸਾਰੇ ਲੋਕਾਂ ਦੇ ਵਿੱਚ ਸੰਸਾਰ ਚ ਵਰਤ ਰਿਹਾ ਹੈ।
ਨਾਨਕ ਹਰ ਇੱਕੋ ਕਰੇ ਸੋ ਹੋਏ,
ਉਹ ਜੋ ਇੱਕ ਕਰ ਰਿਹਾ ਉਹਦੀ ਕ੍ਰਿਤ ਦੇ ਨਾਲ ਸਭ ਹੁੰਦਾ, ਉਹਦੇ ਕੀਤੇ ਚ ਸਭ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੋ ਵੀ ਹੈ ਉਹਦਾ ਹੋਇਆ ਹੋਇਆ ਹੈ, ਉਹ ਕਰਤਾ ਹੈ, ਨਿਧਾਨ ਹੈ, ਕਰਨ ਵਾਲਾ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਸ ਕਰਤੇ ਨੂੰ ਜਾਣ, ਕਰਤਾ ਰਾਮ ਪਛਾਣ, ਕਰਤਾ ਰੱਬ ਨੂੰ ਜਾਣ, ਹੰਕਾਰ ਨੂੰ ਛੱਡ ਤੇ ਗੁਰੂ ਦੇ ਚਰਨਾਂ ਚ ਡਿੱਗ। ਗੁਰਦੇਵ ਪਾਤਸ਼ਾਹ ਕਿਰਪਾ ਕਰਨੇ ਉਪਦੇਸ਼, ਭੁੱਲਾ ਚੁੱਕਾ ਲੇਖਿਮਾ, ਬੇਅੰਤ ਭੁੱਲਾ ਹੋ ਜਾਂਦੀਆਂ ਨੇ, ਦਾਸ ਖਿਮਾ ਦਾ ਜਾਚਕ ਹੈ। ਤਕਰੀਬਨ ਇੱਕ ਮਹੀਨਾ ਤਿੰਨ ਹਫਤੇ ਪਹਿਲੇ ਇਹ ਹਫਤਾ ਦਾਸ ਦਾ ਲਾਸਟ ਹੈ, 26 ਤਰੀਕ ਨੂੰ ਆਪਾਂ ਚੱਲੇ ਹਾਂ ਇੰਡੀਆ, ਤੇ ਇੱਕ ਮਹੀਨੇ ਚ ਅਗਰ ਕੋਈ ਬਚਨ ਮਾੜਾ ਨਿਕਲ ਗਿਆ ਹੋਵੇ ਤੇ ਦਾਸ ਸਾਰਿਆਂ ਤੋਂ ਖਿਮਾ ਦਾ ਜਾਚਕ ਹੈ। ਸਾਰੇ ਗ੍ਰੰਥੀ ਸਾਹਿਬਾਨ, ਸਮੂਹ ਸਾਧ ਸੰਗਤ ਅਤੇ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਵਾਏ। ਫਿਰ ਦਾਸ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾ ਚੁੱਕਾ ਲੇਖਿਮਾ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।